ਤਨੁਵਾਖਿ ਗੁਰੂ ਸਾਹਿਬ ਬਦ ਬਖਤ ਖਮ ਚੂ ਬਖੀ ਗਾਫਿਲ ਬੇ ਨਜ਼ਰ ਬੇਬਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾਖਾਕ ਡੰਡੋਤ ਬੰਧਨ ਅਨੇਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਹੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੱਜ ਕਰਨੀ ਵਾਲੀ ਮਹਾਂਪੁਰਖਾਂ ਦੀ ਮਿੱਠੀ ਪਿਆਰੀ ਯਾਦ ਅੰਦਰ ਸਤਿਗੁਰੂ ਜੀ ਦੀ ਅੰਮ੍ਰਿਤ ਗੁਰਬਾਣੀ ਇਸ ਨਾਲ ਆਪਣੇ ਅੰਤਰ ਆਤਮੇ ਦੀ ਤ੍ਰਿਪਤੀ ਆਪ ਸੰਗਤੀ ਰੂਪ ਵਿੱਚ ਕਰ ਰਹੇ ਹੋ। ਹੁਣੇ ਹੀ ਆਪ ਜੀ ਨੇ ਮਹਾਂਪੁਰਖ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਖੂਨ ਸੰਤ ਬਾਬਾ ਸਰਬਜੋਤ ਸਿੰਘ ਜੀ ਸਾਨੂੰ ਆਪਣੇ ਅੰਦਰ ਦੀ ਵੇਦਨਾ ਨਾਲ ਇੱਕ ਧੁਰੇ ਇੱਕ ਬਿੰਦੂ ਵੱਲ ਪ੍ਰੇਰ ਰਹੇ ਸਨ। ਗਾਈਏ ਸੁਣੀਏ ਪੜ੍ਹੀਏ ਸਭ ਮੁਬਾਰਕ ਹੈ, ਪਰ ਮਾਲਕ ਤਰਸ ਕਰੇ ਜਿਵੇਂ ਖਾਧਾ ਹੋਇਆ ਭੋਜਨ ਪਚ ਜਾਏ ਤੇ ਸਰੀਰ ਵਿੱਚ ਤਾਕਤ ਪੈਦਾ ਕਰ ਦਿੰਦਾ ਤੇ ਸਾਰੇ ਧਰਮ ਦੇ ਕਰਮ ਕਰਮਾਂਦਿਆਂ ਕਿਤੇ ਅਮਲੀ ਜੀਵਨ ਦੇ ਰੂਪ ਵਿੱਚ ਇਹ ਅੰਦਰ ਵਸ ਜਾਣ ਤੇ ਸਾਡੀ ਆਤਮਾ ਨੂੰ ਬਲਵਾਨ ਕਰਦੇ। ਕਰਨੀ ਪ੍ਰਧਾਨ ਦੇ ਮੁਤਲਕ ਬਾਬਾ ਜੀ ਆਪ ਜੀ ਨਾਲ ਵਿਚਾਰ ਕਰ ਰਹੇ ਸਨ। ਆਓ ਨਿਰਧਾਰਿਤ ਕੀਤੇ ਹੋਏ ਸਮੇਂ ਅੰਦਰ ਰਹਿ ਕੇ ਜਿਵੇਂ ਮਹਾਂਪੁਰਖਾਂ ਨੇ ਹੁਕਮ ਕੀਤਾ ਹੈ ਕਿ ਖਾਸ ਕਰਕੇ ਅੱਜ ਫਲਗੁਣ ਦੀ ਆਰੰਭਤਾ ਦੇ ਸੰਬੰਧ ਵਿੱਚ ਜੋ ਹਜ਼ੂਰ ਦੀ ਬਾਣੀ ਨੇ ਸਾਨੂੰ ਉਪਦੇਸ਼ ਦਿੱਤਾ ਇਹ ਆਪ ਨਾਲ ਸਾਂਝਾ ਕਰ ਸਕਾਂ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਗੱਲ ਤੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਵਡਿਆਈ ਦੇ ਸੰਬੰਧ ਵਿੱਚ ਸਾਨੂੰ ਪਿਆਰ ਭਰੇ ਸ਼ਬਦਾਂ ਰਾਹੀਂ ਉਪਦੇਸ਼ ਦ੍ਰਿੜ ਕਰਾਇਆ ਹੈ। ਵਿਚਾਰ ਸਰਵਣ ਕਰਦਿਆਂ ਮਨ 'ਚ ਇੱਕ ਖਿਆਲ ਆਇਆ, ਹਰ ਇੱਕ ਇਨਸਾਨ ਦੀ ਆਪਣੇ ਅੰਦਰ ਦੀ ਭਾਵਨਾ, ਸ਼ਰਧਾ ਤੇ ਗੁਰੂ ਸਾਹਿਬ ਨੂੰ ਵੇਖਣ ਦੀ ਆਪੋ ਆਪਣੇ ਅੰਦਰ ਦੀ ਬਿਰਤੀ ਕਹਿ ਲਈਏ। ਹਰ ਇਨਸਾਨ ਸਰੀਰਕ ਤੌਰ ਤੇ ਇੱਕ ਜੈਸਾ ਗੁਰੂ ਦਰਬਾਰ ਵਿੱਚ ਝੁਕਦਾ, ਮੱਥਾ ਇੱਕ ਜੈਸਾ ਗੁਰੂ ਦਰਬਾਰ ਵਿੱਚ ਲੱਗੇਗਾ, ਪਰ ਕੋਈ ਜ਼ਰੂਰੀ ਨਹੀਂ ਕਿ ਸਰੀਰਕ ਤੌਰ ਤੇ ਇੱਕ ਜੈਸੇ ਝੁਕਣ ਵਾਲਿਆਂ ਦਾ ਅੰਦਰ ਵੀ ਇੱਕੋ ਜਿਹਾ ਝੁਕਦਾ ਹੋਵੇ। ਅੰਦਰ ਸਭ ਦੇ ਆਪੋ ਆਪਣੇ ਨੇ। ਸਿਰਫ ਮੈਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਆਰੰਭ ਵਿੱਚ ਕੁਝ ਬੇਨਤੀਆਂ ਕਰਕੇ ਤੇ ਫੱਗਣ ਦੇ ਮਹੀਨੇ ਦੇ ਦੋ ਬਚਨ ਆਪ ਨਾਲ ਸਾਂਝੇ ਕਰਨੇ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਨਾਮ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪੜ੍ਹਨੇ ਹਾਂ ਤੇ ਦੇਖੋ ਸਤਿਗੁਰੂ ਜੀ ਨੇ ਇੱਕ ਕਿਰਪਾ ਕੀਤੀ। ਅੱਖਰਾਂ ਵਿੱਚ ਪਦ ਹੈ ਨਾਨਕ। ਹਰ ਵਿਦਵਾਨ ਨੇ ਆਪਣੀ ਆਪਣੀ ਸ਼ਰਧਾ ਅਕੀਦਤ ਨਾਲ ਉਹਦੇ ਅਰਥ ਕੀਤੇ। ਭਾਈ ਸਾਹਿਬ ਭਾਈ ਨੰਦ ਲਾਲ ਜੀ, ਜਿਨ੍ਹਾਂ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਪਿਆਰ ਉਹਨਾਂ ਦੀ ਸੁਪਤਨੀ ਦੀ ਆਪਣੀ ਘਰਵਾਲੀ ਦੀ ਸੰਗਤ ਵਿੱਚੋਂ ਮਿਲਿਆ, ਜਦੋਂ ਉਹਨਾਂ ਦੇ ਸਾਹਮਣੇ ਨਾਨਕ ਪਦ ਆਇਆ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਆਇਆ ਤੇ ਜਿਹੜੇ ਅਰਥ ਉਹਨਾਂ ਨੇ ਭਾਵਨਾ ਨਾਲ ਕੀਤੇ ਨੇ, ਅੱਖਰ ਗਤ ਉਹਨਾਂ ਨੇ ਅਰਥ ਕੀਤੇ, ਉਹ ਸੱਚਮੁੱਚ ਕਿਤੇ ਉਹ ਅਰਥ ਹੀ ਸਾਡੇ ਅੰਦਰ ਵਸ ਜਾਣ ਤੇ ਗੁਰੂ ਨਾਨਕ ਸਾਹਿਬ ਸ਼ਬਦ ਕਹਿੰਦਿਆਂ ਸਾਰ ਹੀ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਨੇ। ਉਹ ਸ਼ਬਦ ਉਹਨਾਂ ਨੇ ਕੀ ਵਰਤੇ ਹੈ? ਗੁਰਮੁਖੀ ਵਿੱਚ ਅਸੀਂ ਦੇਖਦੇ ਹਾਂ ਜਦੋਂ ਨਾਨਕ ਪਦ ਲਿਖਦੇ ਹਾਂ, ਨੰਨਾ, ਨੰਨੇ ਤੋਂ ਅੱਗੇ ਕੰਨਾ, ਫਿਰ ਨੰਨਾ ਦੂਸਰਾ ਤੇ ਅਖੀਰ ਚਾਹੁੰਦਾ ਹੈ ਕੱਕਾ। ਪਰ ਫਾਰਸੀ ਵਿੱਚ ਜਦੋਂ ਲਿਖਿਆ ਜਾਂਦਾ, ਉਰਦੂ ਵਿੱਚ ਆਪਾਂ ਲਿਖਾਂਗੇ, ਪਰ ਭਾਈ ਸਾਹਿਬ ਨੇ ਫਾਰਸੀ ਵਿੱਚ ਲਿਖਿਆ ਨੂਨ ਅਲਿਫ ਨੂਨ ਤੇ ਕਾਫ। ਇਹ ਚਾਰ ਅੱਖਰ ਨੇ, ਚਾਰ ਹਰੂਫ ਨੇ। ਉਹਨਾਂ ਦਾ ਸ਼ੇਰ ਹੈ, ਹਰ ਦੋ ਨੂਨ ਨਾਮ ਪਾਕਸ਼ ਨਈਮੋ ਨਸੀਰ, ਅਲਿਫ ਮੈਨਾ ਅਹਦ, ਕਾਫ ਆਖਰੀ ਰਾ ਕਬੀਰ। ਸਿਰਫ ਦੋ ਸਤਰਾਂ ਨੇ ਇਸ ਸ਼ੇਰ ਦੀਆਂ। ਇਹਦੇ ਅਰਥ ਜਿਤਨੇ ਕੁ ਗੁਰੂ ਨਾਨਕ ਸਾਹਿਬ ਸਮਤ ਬਖਸ਼ਣ ਆਪ ਨਾਲ ਸਾਂਝੇ ਕਰਾਂ, ਉਹ ਕਹਿੰਦੇ ਨੇ ਕਿ ਦੋ ਨੰਨੇ ਜਿਹੜੇ ਨੇ, ਇੱਕ ਅਲਫ ਵਿੱਚ ਲੱਗਾ ਤੇ ਨਾਲ ਅਖੀਰ ਤੇ ਕਾਫ ਹੈ, ਕੱਕਾ ਹੈ, ਇਸ ਇੱਕ ਇੱਕ ਹਰਫ ਦੇ, ਇਸ ਇੱਕ ਇੱਕ ਅੱਖਰ ਦੇ ਅਰਥ ਨੇ। ਉਹ ਕਹਿੰਦੇ ਨੇ ਨਾਨਕ ਪਦ ਮੇਰੇ ਸਾਹਮਣੇ ਆਉਂਦਾ ਤੇ ਮੇਰੇ ਤੋਂ ਅੱਗੇ ਨਿਕਲਿਆ ਨਹੀਂ ਜਾਂਦਾ ਇਸ ਪਦ ਨੂੰ ਛੱਡ ਕੇ। ਕਿਉਂ? ਕਹਿਣ ਲੱਗੇ ਪਹਿਲਾ ਨੂਨ ਕਹਿ ਰਿਹਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨਾਈਮ ਨੇ, ਪਹਿਲਾ ਨੂਨ। ਹਰ ਦੋ ਨੂਨ ਨਾਮ ਪਾਕਸ਼ ਨਾਈਮੋ ਨਸੀਰ, ਨਾਈਮ ਇਹਦਾ ਅਰਥ ਉਹ ਕਰਦੇ ਨੇ ਕਿ ਪਹਿਲਾ ਨੰਨਾ ਕਹਿ ਰਿਹਾ ਹੈ ਹਜ਼ੂਰ ਨਾਈਮ, ਇਹਦਾ ਅਰਥ ਹੈ ਨਿਆਮਤਾਂ ਵੰਡਣ ਵਾਲੇ, ਦਾਤਾਂ ਵੰਡਣ ਵਾਲੇ, ਬੋਲਣ ਵਾਲੇ ਨੂੰ ਪਹਿਲਾ ਨੰਨਾ ਕਹਿ ਰਿਹਾ ਮੰਗਣ ਵਾਲਿਆ, ਕਿ ਸਿਰਫ ਪਹਿਲੇ ਅੱਖਰ ਤੇ ਟਿਕ ਜਾ, ਜਿਹਦੀ ਝੋਲੀ ਵਿੱਚ ਕਿਤੋਂ ਵੀ ਥਾਂ ਵਿੱਚੋਂ ਦਾਤ ਨਾ ਪਈ ਹੋਵੇ। ਗੁਰੂ ਨਾਨਕ ਸਾਹਿਬ ਖਾਲੀ ਝੋਲੀਆਂ ਵਿੱਚ ਆਪਣੀਆਂ ਨਿਆਮਤਾਂ ਪਾ ਦਿੰਦੇ ਨੇ। ਦੇਖੋ ਦੀ ਸ਼ਰਧਾ ਕੈਸੀ। ਪਹਿਲਾ ਨੰਨਾ ਕਹਿ ਰਿਹਾ ਉਹ ਨਿਆਮਤਾਂ ਦਿੰਦੇ ਨੇ, ਉਹ ਦਾਤਾਂ ਬਖਸ਼ਦੇ ਨੇ, ਉਹ ਰਹਿਮਤਾਂ ਕਰਦੇ ਨੇ, ਉਹ ਲਿਖਦੇ ਨੇ। ਅਗਲਾ ਲੱਗਾ ਹੈ ਹਰੂਫ ਅਲਿਫ। ਅਲਫ ਦੀ ਸ਼ਕਲ ਹੈ ਇੱਕ ਵਰਗੀ। ਜਦੋਂ ਅਲਫ ਲਿਖਿਆ ਜਾਂਦਾ ਉਦੋਂ ਏਕੇ ਵਰਗਾ। ਕਹਿੰਦੇ ਨੇ ਅਲਫ ਕਹਿ ਰਿਹਾ ਹੈ ਦੁਨੀਆਂ ਧਰਮ ਦੇ ਨਾਂ ਤੇ ਵੰਡੀ, ਦੁਨੀਆਂ ਖੇਤਰਾਂ ਦੇ ਨਾਮ ਤੇ ਵੰਡੀ, ਦੁਨੀਆਂ ਜ਼ਬਾਨਾਂ ਦੇ ਨਾਮ ਤੇ ਵੰਡੀ, ਦੁਨੀਆਂ ਰਾਜ ਭਾਗ ਦੇ ਨਾਂ ਤੇ ਵੰਡੀ। ਅਲਫ ਕਹਿ ਰਿਹਾ ਕਿ ਗੁਰੂ ਨਾਨਕ ਸਾਹਿਬ ਇੱਕ ਨੇ, ਇੱਕ ਦੀ ਪੂਜਾ ਦੀ ਗੱਲ ਕਰਦੇ ਨੇ, ਹਰ ਤਰ੍ਹਾਂ ਦੀ ਦੀਵਾਰ ਨੂੰ ਤੋੜ ਕੇ ਧੰਨ ਗੁਰੂ ਨਾਨਕ ਸਾਹਿਬ ਏਕੇ ਵਿੱਚ ਸਾਨੂੰ ਪਰੋਣ ਵਾਸਤੇ ਆਏ। ਉਹ ਕਰਨ ਏਕਾ, ਤੇ ਜਦੋਂ ਕਿਤੇ ਅਸੀਂ ਬਾਣੀ ਪੜ੍ਹੀਏ ਨੂੰ ਇਕੱਲਾ ਜਜ਼ਬਾਤ 'ਚ ਨਾ ਸਮਝਣਾ। ਭਾਈ ਗੁਰਦਾਸ ਨੇ ਜਦੋਂ ਪਹਿਲੀ ਪੌੜੀ ਪਹਿਲੀ ਵਾਰ ਦੀਆਂ ਪੌੜੀਆਂ ਕਹੀਆਂ, ਉਹਦੇ ਵਿੱਚ ਉਹਨਾਂ ਨੇ ਇੱਕ ਬਚਨ ਲਿਖਿਆ, ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਨੇ, ਸੁਨਤ ਮੁਸਲਮਾਨ ਦੀ ਤਿਲਕ ਨੰਨੂ ਹਿੰਦੂ ਲੋਭਾਣੇ। ਉਹਦੇ ਅਖੀਰ ਵਿੱਚ ਉਹਨਾਂ ਨੇ ਇੱਕ ਬਚਨ ਕਿਹਾ, ਕਹਿਣ ਲੱਗੇ, ਬੇਦ ਕਤੇਬ ਭੁਲਾਏ ਕਹਿ ਮੋਹੇ ਲਾਲਚ ਦੁਨੀ ਸ਼ੈਤਾਨੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੋਲਾਂ ਨੇ। ਹੁਣ ਦੇਖੋ ਏਕਤਾ ਦਾ ਸੂਤਰ ਕੀ, ਇਹ ਹੈ ਪਹਿਲੀ ਵਾਰ ਦੀ ਪੌੜੀ। ਜੇ ਅਸੀਂ ਪੜ੍ਹਦੇ ਹਾਂ ਅੱਗੇ ਜਾਂਦੇ ਹਾਂ 24 ਵਾਰ ਤੇ, ਉਹਦੇ ਵਿੱਚ ਇੱਕ ਪੌੜੀ ਉਹਨਾਂ ਨੇ ਬਿਲਕੁਲ ਇਹਦੇ ਨਾਲ ਮਿਲਦੀ ਜੁਲਦੀ ਦਰਜ ਕੀਤੀ, ਬਾਬਾ ਨਾਨਕ ਜੀ ਤੋਂ ਪਹਿਲਾਂ ਇੱਕ ਪਾਸੇ ਸੁਨਤ ਦੂਜੇ ਪਾਸੇ ਜੰਨੂ, ਇੱਕ ਪਾਸੇ ਵੇਦ ਦੂਜੇ ਪਾਸੇ ਕਤੇਬ, ਇੱਕ ਪਾਸੇ ਰਾਮ ਦੂਜੇ ਪਾਸੇ ਰਹੀਮ, ਇੱਕ ਪਾਸੇ ਗੰਗਾ ਦੂਸਰੇ ਪਾਸੇ ਕਾਬਾ, ਇੱਕ ਪਾਸੇ ਹਿੰਦੂ ਦੂਜੇ ਪਾਸੇ ਮੁਸਲਮਾਨ। ਇੱਕ ਦੂਜੇ ਨੂੰ ਵੇਖਣਾ ਵੀ ਪਸੰਦ ਨਹੀਂ ਕਰਦੇ, ਪਰ ਜਿੱਥੇ ਬਾਬਾ ਜੀ ਦਾ ਕੀਰਤਨ ਹੋ ਗਿਆ, ਭਾਈ ਗੁਰਦਾਸ ਕਹਿੰਦੇ ਨੇ ਮੰਦਰ ਵਿੱਚੋਂ ਵੀ ਰਬਾਬ ਦੀ ਆਵਾਜ਼ ਆਉਣ ਲੱਗੀ, ਤੇ ਕਾਬੇ ਦੀ ਧਰਤੀ ਉੱਤੋਂ ਵੀ ਬਗਦਾਦ ਵਿੱਚੋਂ ਵੀ ਬਾਬੇ ਨਾਨਕ ਦੇ ਪਵਿੱਤਰ ਸ਼ਬਦ ਸੁਣਾਈ ਦੇਣ ਲੱਗੇ। ਉਹ ਬਚਨ ਅਗਲੀ ਪੌੜੀਆਂ ਜਦੋਂ ਪੜ੍ਹਾਂਗੇ, ਪਹਿਲੀਆਂ ਨੇ ਅਜੇ ਹਜ਼ੂਰ ਦੀ ਆਮਦ ਨਹੀਂ ਹੋਈ, ਖੈ ਮਰਦੇ ਬਾਹਮਣ ਮੋਲਾ ਨੇ, ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੂਹ ਮਿਲ ਗਈ, ਫਿਰ ਕਹਿੰਦੇ ਨੇ ਕਿ ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ, ਹੁਣ ਕੀ ਹੋਇਆ ਘਰ ਘਰ ਬਾਬਾ ਗਾਵੀਏ ਵੱਜਣ ਤਾਲ ਮਿਰਦੰਗ ਰਬਾ। ਕਦੀ ਉਸ ਪੌੜੀ ਨੂੰ ਸਾਹਮਣੇ ਰੱਖ ਕੇ ਦੂਸਰੀ ਪੌੜੀ ਦਾ ਪਾਠ ਕਰੀਏ। ਉਸ ਪੌੜੀ ਵਿੱਚ ਦੱਸਿਆ ਗਿਆ ਇੱਕ ਦੂਜੇ ਪ੍ਰਤੀ ਨਫ਼ਰਤ ਨਾਲ ਭਰੇ ਪਏ ਨੇ, ਤੇ ਅਗਲੀ ਪੌੜੀ ਵਿੱਚ ਗਿਆ ਨੇ ਗੰਗਾ ਵਾਲਾ ਵੀ ਰਬਾਬ ਸੁਣਨ ਆ ਗਿਆ, ਤੇ ਚੇਤੇ ਰੱਖੋ ਜਿਹੜਾ ਬਾਂਗ ਦਿੰਦਾ ਸੀ ਉਹ ਵੀ ਕੀਰਤਨ ਸੁਣਨ ਆ ਗਿਆ। ਇੱਥੇ ਇੱਕ ਉਦਾਹਰਨ ਦੇਣੀ ਚਾਹੁੰਦਾ, ਇੱਕ ਕਿਤਾਬ ਹੈ ਸਨੋਬਰਡ, ਡਾਕਟਰ ਕਿਰਪਾਲ ਸਿੰਘ ਹੋਣਾ ਇਹਦਾ ਜ਼ਿਕਰ ਕੀਤਾ, ਪ੍ਰੋਫੈਸਰ ਪੂਰਨ ਸਿੰਘ ਹੋਣਾ ਨੇ ਇਹਦੇ ਤੇ ਪੂਰਾ ਇੱਕ ਲੇਖ ਲਿਖਿਆ, ਚੁੱਪ ਪ੍ਰੀਤ ਦਾ ਸ਼ਹਿਨ ਸ਼ਾਹ ਵਪਾਰੀ। ਉਹਦੇ ਵਿੱਚ ਲਿਖਦੇ ਨੇ ਹਜ਼ੂਰ ਬਗਦਾਦ ਗਏ ਨੇ, ਇਹ ਸਭ ਆਪਾਂ ਸਭ ਨੂੰ ਪਤਾ, ਜਿੱਦਣ ਹਜ਼ੂਰ ਦਾ ਆਗਮਨ ਪੁਰਬ ਹੁੰਦਾ ਹਰ ਕੀਰਤਨੀਆ ਗੁਰਸਿੱਖ ਇਹ ਪੜ੍ਹਦਾ ਕਿ ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ। ਪਰ ਪਿਆਰਿਓ ਇਸ ਪੌੜੀ ਨੂੰ ਕਿਤੇ ਭਜਨ ਬੰਦਗੀ ਸਿਮਰਨ ਵਾਲੀਆਂ ਭਿੱਜੀਆਂ ਰੂਹਾਂ ਤੋਂ ਅਰਥ ਕਰਾ ਕੇ ਦੇਖੋ। ਗੁਰਮੁਖੋ ਇਹਦੇ ਅਰਥ ਉਹ ਨੇ ਕਿ ਜਿੱਥੇ ਕਈ ਸਾਲਾਂ ਤੋਂ ਨਿਰੰਤਰ ਬਾਂਗਾਂ ਦਿੱਤੀਆਂ ਜਾਂਦੀਆਂ ਸਨ ਪਰ ਲੋਕਾਂ ਦੇ ਅੰਦਰ ਦੇ ਫੁਰਨੇ ਮਨ ਟਿਕਦੇ ਨਹੀਂ ਸਨ, ਬਾਬੇ ਨਾਨਕ ਦੇ ਕੀਰਤਨ ਦੀ ਸੱਦ ਇੰਨੀ ਉੱਚੀ ਕਿ ਜਿਹਦੇ ਕੰਨਾਂ ਵਿੱਚ ਵੀ ਪੈ ਗਈ, ਜੋ ਮਹਾਂਪੁਰਖਾਂ ਨੇ ਕਹਿ ਬਿਲਕੁਲ ਅਫੁਰ ਹੋ ਗਏ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ। ਅਕਾਲ ਰੂਪ ਬਾਬਾ ਜੀ ਤੇ ਨਾਲ ਮਰਦਾਨਾ ਰਬਾਬੀ ਹੈ। ਅਗਲੀ ਤੁਕ ਹੈ, ਦਿੱਤੀ ਬਾਂਗ ਨਿਵਾਜ ਕਰ ਸੁਨ ਸਮਾਨ ਖੋਵਾ ਜਹਾਨਾ, ਸੁਨ ਮੁਨ ਨਗਰੀ ਭਈ ਦੇਖ ਪੀਰ ਭਇਆ ਖੈਰਾਨਾ। ਆਹ ਦੋ ਤੁਕਾਂ ਮੈਂ ਜ਼ਰੂਰ ਬੇਨਤੀ ਕਰਨੀ ਹੈ ਕਿ ਦਿੱਤੀ ਬਾਂਗ ਨਿਵਾਜ ਕਰ ਸੁਨ ਸਮਾਨ ਖੋਵਾ ਜਹਾਨਾ, ਹਜ਼ੂਰ ਗੁਰੂ ਨਾਨਕ ਸਾਹਿਬ ਜੀ ਦੇ ਮੁੱਖ ਤੋਂ ਨਿਕਲੇ ਬੋਲ, ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿੱਤ ਚਰਨ ਨਾਮ। ਭਾਈ ਮਨੀ ਸਿੰਘ ਉਹਨਾਂ ਨੇ ਬਾਂਗ ਦੇ ਅੱਖਰ ਵੀ ਲਿਖੇ, ਹਜ਼ੂਰ ਨੇ ਉੱਚੀ ਆਵਾਜ਼ ਵਿੱਚ ਇਹ ਸ਼ਬਦ ਕਹੇ ਤੇ ਕਹਿੰਦੇ ਨੇ ਪੂਰੇ ਦਾ ਪੂਰਾ ਵਾਤਾਵਰਨ ਬਿਲਕੁਲ ਸੁੰਨ ਹੋ ਗਿਆ, ਭਾਵੇਂ ਕਈਆਂ ਨੇ ਕਿਹਾ ਪੱਥਰ ਹੋ ਗਿਆ। ਬਸ ਇੱਕ ਬੇਨਤੀ ਸੁਣਿਓ, ਸ਼ਬਦ ਨੇ ਸਾਨੂੰ ਸੁੰਨ ਤੱਕ ਲੈ ਕੇ ਜਾਣਾ ਹੈ, ਕਿਉਂਕਿ ਸ਼ਬਦ ਸੁੰਨ ਵਿੱਚੋਂ ਆਇਆ। ਜਦੋਂ ਕੁਛ ਵੀ ਨਹੀਂ ਸੀ, ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲ ਨੇ ਕਿ ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਚੰਦ ਨਾ ਸੂਰਜ ਸੁੰਨ ਸਮਾਧ ਲਗਾਏ ਦਾ। ਜਦੋਂ ਕੁਛ ਵੀ ਨਹੀਂ ਉਦੋਂ ਕੇਵਲ ਸੁੰਨ ਹੈ, ਆਪਣੇ ਆਪੇ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਆਪ ਜੁੜੇ ਨੇ, ਕੋਈ ਧਰਮ ਨਹੀਂ, ਕੋਈ ਫਿਰਕਾ ਨਹੀਂ, ਕੋਈ ਬੋਲੀ ਨਹੀਂ, ਕੋਈ ਬਾਹਰ ਦੇ ਚਿੰਨ੍ਹ ਨਹੀਂ, ਉਹ ਸੁੰਨ ਹੈ। ਉਸ ਸੁਨ ਵਿੱਚੋਂ ਫਿਰ ਸਭ ਕੁਝ ਸਿਰਜ ਦਿੱਤਾ, ਤੇ ਜਦੋਂ ਕੋਈ ਬਾਬਾ ਜੀ ਦੇ ਸ਼ਬਦ ਨਾਲ ਜੁੜਦਾ ਤੇ ਸ਼ਬਦ ਦੀ ਇੰਨੀ ਸ਼ਕਤੀ ਹੈ ਕਿ ਉਸ ਸੁਨ ਵਿੱਚ ਮਨ ਨੂੰ ਲੈ ਜਾਂਦੀ ਜਿੱਥੇ ਕੋਈ ਪੁਰਨਾ ਹੀ ਨਹੀਂ ਉੱਠਦਾ। ਇੱਥੇ ਸ਼ਬਦ ਕਹੇ ਨੇ ਕਿ ਦਿੱਤੀ ਬਾਂਗ ਨਿਵਾਜ ਕਰ, ਸੁਨ ਸਮਾਨ ਖੋਵਾ ਜਹਾਨਾ, ਸੁਨ ਮੁਨ ਨਗਰੀ ਭਈ, ਦੇਖ ਪੀਰ ਭਇਆ ਖੈਰਾਨਾ, ਪੂਰੇ ਦਾ ਪੂਰਾ ਸ਼ਹਿਰ ਅਫੁਰ ਹੋ ਗਿਆ, ਸੁਨ ਹੋ ਗਿਆ, ਕਿਸੇ ਦੇ ਅੰਦਰ ਨਾ ਚੰਗਾ ਨਾ ਮੰਦਾ ਕੋਈ ਫੁਰਨਾ ਨਹੀਂ ਉੱਠਦਾ, ਬਿਲਕੁਲ ਸ਼ਾਂਤ ਹੈ। ਇੱਥੇ ਫਿਰ ਦੇਖੋ ਰੂਹਾਨੀਅਤ ਦੀ ਗੱਲ ਚੱਲਦੀ ਪਈ ਹੈ। ਕਹਿੰਦੇ ਨੇ ਸਾਰੇ ਲੋਕ ਸੁਨ ਨੇ, ਟਿਕੇ ਨੇ। ਇੱਥੇ ਇੱਕ ਫਕੀਰ ਹੈ ਜਿਹਦਾ ਜ਼ਿਕਰ ਕੀਤਾ ਗਿਆ, ਦਸਤਗੀਰ। ਉਹ ਕੋਲ ਨਹੀਂ ਆਇਆ, ਉਹਨੇ ਧਿਆਨ ਦੇ ਵਿੱਚ ਦੇਖਿਆ ਕਿ ਕੌਣ ਹੈ ਕਿ ਜਿੱਤ ਦੀ ਆਵਾਜ਼ ਨੇ ਪੂਰੇ ਦੇ ਪੂਰੇ ਬਗਦਾਦ ਨੂੰ ਅਫੁਰ ਕਰ ਦਿੱਤਾ, ਹਰ ਬੰਦੇ ਦਾ ਅੰਦਰ ਟਿਕ ਗਿਆ, ਕਿਸੇ ਦੇ ਅੰਦਰ ਦਾ ਖਿੰਡਾ ਨਹੀਂ ਰਿਹਾ। ਉਹਨਾਂ ਧਿਆਨ ਚ ਦੇਖਿਆ ਇੱਕ ਫਕੀਰ ਜਿਹੜਾ ਰੱਬ ਦੇ ਨਾਮ ਵਿੱਚ ਮਸਤ ਹੈ। ਅਗਲੀ ਤੁਕ ਦੇਖੋ, ਦੇਖੇ ਧਿਆਨ ਲਗਾਏ ਕਰ, ਇੱਕ ਫਕੀਰ ਵੱਡਾ ਮਸਤਾਨਾ। ਹੁਣ ਇਹ ਜਿਹੜੀ ਤੁਕ ਹੈ, ਧਿਆਨ ਲਗਾਏ ਕਰ ਦੇਖਣਾ, ਇਹਦਾ ਮਤਲਬ ਉਹ ਪੈਰਾਂ ਨਾਲ ਚੱਲ ਕੇ ਨਹੀਂ ਆਇਆ, ਸਿਰਫ ਉਹਨੇ ਧਿਆਨ ਨਾਲ ਦੇਖਿਆ ਕਿ ਕੌਣ ਜਿਹਨੇ ਏਡੀ ਵੱਡੀ ਖੇਡ ਵਰਤਾ ਦਿੱਤੀ ਕਿ ਹਰ ਪਾਸੇ ਹਰ ਕੋਈ ਅਫੁਰ ਹੋ ਗਿਆ। ਹੁਣ ਧਿਆਨ ਦਾ ਸਬਜੈਕਟ ਇਹ ਕੈਸਾ, ਕਿਉਂਕਿ ਆਪ ਕਰਨੀ ਵਾਲੇ ਮਹਾਂਪੁਰਖਾਂ ਦੇ ਸਥਾਨ ਤੇ ਬੈਠੇ ਹੋ। ਭਾਈ ਗੁਰਸਿੱਖੋ, ਧਿਆਨ ਵਿੱਚ ਬੜੀ ਵੱਡੀ ਸ਼ਕਤੀ ਹੈ। ਅਸੀਂ ਤਾਂ ਜਦੋਂ ਅਰਦਾਸ ਕਰਨੇ ਆ ਹਰਿਮੰਦਰ ਸਾਹਿਬ ਦੇ ਵਿੱਚੋਂ, ਤਕਰੀਬਨ ਗੁਰੂ ਕੇ ਅਰਦਾਸੀਏ ਉੱਚੀ ਆਵਾਜ਼ ਵਿੱਚ ਹਰ ਪਦਾ ਮੁੱਕਣ ਤੋਂ ਬਾਅਦ ਇਹ ਕਹਿੰਦੇ ਨੇ ਕਿ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਉਹ ਕਿਉਂ ਕਹਿੰਦੇ ਨੇ? ਇੱਕ ਪਾਸੇ ਕਿਹਾ ਜਾਂਦਾ ਵੀ ਅਰਦਾਸ ਵਿੱਚ ਕੋਈ ਬੋਲੇ ਨਾ, ਅਰਦਾਸ ਵਿੱਚ ਬਿਲਕੁਲ ਇਕਾਗਰਤਾ ਦੀ ਲੋੜ ਹੈ, ਅਰਦਾਸ ਤਾਂ ਬਿਲਕੁਲ ਟਿਕਾ ਦਾ ਨਾਮ ਹੈ। ਪਰ ਦੂਜੇ ਪਾਸੇ ਅਰਦਾਸ ਕਰਨ ਵਾਲਾ ਸਾਨੂੰ ਚੁੱਪ ਕੀਤਿਆਂ ਨੂੰ ਕਹਿ ਰਿਹਾ, ਭਾਈ ਚੁੱਪ ਨਾ ਕਰੋ, ਧਿਆਨ ਧਰ ਕੇ ਬੋਲੋ। ਤੇ ਤਰਕ ਕਰਨ ਵਾਲਾ ਪੁੱਛ ਸਕਦਾ ਹੈ, ਅਰਦਾਸ ਇਕਾਗਰਤਾ ਦਾ ਨਾਮ ਹੈ, ਪਰ ਅਰਦਾਸੀਆ ਕਿਉਂ ਕਹਿ ਰਿਹਾ ਕਿ ਤੁਸੀਂ ਧਿਆਨ ਧਰ ਕੇ ਬੋਲੋ? ਉਹ ਵਾਰ ਵਾਰ ਖਲੋਤਿਆਂ ਨੂੰ ਇਹ ਗੱਲ ਚੇਤੇ ਕਰਾ ਰਿਹਾ, ਭਾਵੇਂ ਇਤਿਹਾਸ ਹੈ, ਭਾਵੇਂ ਗੁਰੂ ਸਾਹਿਬਾਨ ਨੇ, ਭਾਵੇਂ ਪੰਜ ਤਖਤ ਨੇ, ਭਾਵੇਂ ਪ੍ਰਥਮ ਖਾਲਸਾ ਹੈ, ਭਾਵੇਂ ਸਿੱਖਾਂ ਨੂੰ ਦਾਨ ਨੇ। ਇੱਕ ਗੱਲ ਭੁੱਲਿਓ ਨਾ ਕਿ ਸਾਰੀ ਅਰਦਾਸ ਵਿੱਚ ਧਿਆਨ ਨਾ ਖਿੰਡੇ, ਧਿਆਨ ਵਾਹਿਗੁਰੂ ਦਾ ਰੱਖੋ, ਕਿਉਂਕਿ ਦਾਤਾਂ ਵਾਹਿਗੁਰੂ ਨੇ ਦੇਣੀਆਂ। ਉਹ ਵਾਰ ਵਾਰ ਕਹਿ ਰਹੇ ਧਿਆਨ ਟਿਕਾਓ, ਧਿਆਨ ਧਰੋ। ਸਿਰ ਮੇਰਾ ਪ੍ਰਕਰਨ ਨਹੀਂ ਹੈ, ਮਹਾਂਪੁਰਖ ਬੋਲ ਰਹੇ ਸਨ, ਮੈਂ ਉਸੇ ਨੂੰ ਥੋੜਾ ਜਿਹਾ ਬੇਨਤੀ ਕਰਨੀ ਹੈ। ਗੁਰੂ ਨਾਨਕ ਸਾਹਿਬ ਦੇ ਅਰਥ ਕੀ? ਕੋਈ ਅਰਥ ਨਹੀਂ ਕਰ ਸਕੇਗਾ ਦੁਨੀਆਂ ਦਾ ਬੰਦਾ। ਆਰੰਭ ਚ ਕਿਹਾ ਮੈਂ ਸਿਰਫ ਸਾਡੇ ਅੰਦਰ ਦੀ ਭਾਵਨਾ ਜੈਸੀ, ਅਸੀਂ ਉਹਨਾਂ ਕੋ ਕਹਿ ਦਿੱਤਾ ਜੇ ਸਮੁੰਦਰ ਵਿੱਚੋਂ ਇੱਕ ਲੋਟਾ ਪਾਣੀ ਦਾ ਕੋਈ ਭਰ ਲੈ ਤੇ ਬਾਹਰ ਆ ਕੇ ਦਾਅਵੇ ਨਾ ਕਰੇ ਅਸੀਂ ਸਮੁੰਦਰ ਦਾ ਥਾਂ ਪਾ ਲਿਆ, ਨਹੀਂ ਤੇਰੇ ਲੋਟੇ ਦੀ ਪਾਤਰ ਤੇ ਇੰਨੀ ਸੀ, ਤੂੰ ਭਰ ਕੇ ਆ ਗਿਆ, ਉਹ ਤਾਂ ਅਸਗਾਹ ਪਿਆ, ਉਹਦਾ ਤਾਂ ਕਦੀ ਥਾਂ ਕੋਈ ਪਾ ਹੀ ਨਹੀਂ ਸਕਦਾ। ਸਾਡੀ ਅਕਲ, ਸਾਡੀ ਸੋਚ ਇੱਕ ਲੋਟੇ ਦੀ ਤਰ੍ਹਾਂ ਹੈ। ਜਦੋਂ ਕਿਸੇ ਦੀ ਸੋਚ ਮੰਡਲ ਅੰਦਰ ਦੀ ਬੁੱਧੀ ਭਰੀ ਜਾਂਦੀ ਏ, ਜੇ ਤਾਂ ਸ਼ੁਕਰ ਵਾਲਾ ਵਿਦਵਾਨ ਹੋਵੇਗਾ, ਉਹ ਕਹੇਗਾ ਮਾਲਕ ਤੂੰ ਬੇਅੰਤ ਹੈ, ਮੈਨੂੰ ਇੰਨੀ ਕੁਛ ਸਮਝ ਤੂੰ ਦਿੱਤੀ। ਤੇ ਜੇ ਹੰਕਾਰੀ ਹੋਵੇਗਾ, ਉਹ ਸੋਚਦਾ ਹੰਕਾਰ ਕਰਕੇ ਕਹੇਗਾ ਮੈਂ ਤਾਂ ਸਭ ਕੁਝ ਸਟੱਡੀ ਕਰ ਲਿਆ, ਮੈਂ ਸਭ ਕੁਝ ਪੜ੍ਹ ਲਿਆ, ਮੈਨੂੰ ਇੱਕ ਇੱਕ ਨੁਕਤੇ ਦਾ ਗਿਆਨ ਹੈ। ਨਹੀਂ ਭਾਈ, ਲੋਟਾ ਭਰਨ ਵਾਲਿਆ ਤੇਰਾ ਲੋਟਾ ਛੋਟਾ ਹੈ, ਜਿਹਨੇ ਤੇਰਾ ਲੋਟਾ ਭਰਿਆ ਉਹ ਅਸਗਾਹ, ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਇੱਕ ਇਹ ਭਾਵਨਾ ਬਣੇ। ਖੈਰ, ਜਿਹੜੀ ਮੈਂ ਅਰਥ ਕਰ ਰਿਹਾ ਸਾਂ ਕਿ ਬਿਲਕੁਲ ਅਫੁਰ ਹੈ ਧਿਆਨ ਵਿੱਚ ਕਿੱਡੀ ਵੱਡੀ ਸ਼ਕਤੀ। ਆ ਨੇਵਲ ਹੈ, ਅਸੀਂ ਨਿਓਲ ਵੀ ਕਹਿੰਦੇ, ਉਹਦੇ ਤੋਂ ਸੱਪ ਡਰਦਾ ਹੈ। ਬਾਬਾ ਆਨੰਦ ਸਿੰਘ ਜੀ ਹੁਣਾਂ ਦਾ ਬਚਨ ਹੈ ਕਿ ਨੇਵਲਿਆ ਸੱਪ ਨੂੰ ਮਾਰ ਦਿੰਦਾ, ਕਿਉਂਕਿ ਸੱਪ ਜਦੋਂ ਉਹਦੇ ਤੇ ਵਾਰ ਕਰਦਾ ਤੇ ਨੇਵਲੇ ਨੇ ਚਮੜੀ ਜਾਂ ਉਹਦੇ ਵਾਲਾਂ ਵਿੱਚ ਇੰਨਾ ਖੱਟਾਪਨ ਹੈ, ਸੱਪ ਦੇ ਦੰਦ ਖੱਟੇ ਹੋ ਜਾਂਦੇ ਨੇ। ਪਰ ਉਹਨਾਂ ਦੇ ਜੀਵਨ ਚ ਲਿਖਿਆ ਕਿ ਨੇਵਲਾ ਜਦੋਂ ਉਹਦੇ ਉੱਪਰ ਸੱਪ ਹਮਲਾ ਕਰਦਾ, ਉਹ ਪਹਾੜ ਵਿੱਚ ਇੱਕ ਬੂਟੀ ਹੈ ਉਹਦੇ ਤੱਕ ਕਦੀ ਗਿਆ ਵੀ ਨਹੀਂ, ਸਿਰਫ ਉਸ ਬੂਟੀ ਦਾ ਧਿਆਨ ਧਰਦਾ, ਉਹਦੇ ਧਿਆਨ ਧਰਨ ਨਾਲ ਨੇਵਲੇ ਵਿੱਚ ਖਟਾਸ ਆ ਜਾਂਦੀ ਹੈ ਤੇ ਅਸਲੀਅਤ ਇਹ ਵੇ ਕਿ ਵੱਡੇ ਤੋਂ ਵੱਡਾ ਸੱਪ ਵੀ ਨੇਵਲੇ ਕੋਲੋਂ ਹਾਰ ਕੇ ਚਲਾ ਜਾਂਦਾ ਹੈ ਸਿਰਫ ਧਿਆਨ ਨਾਲ। ਇੱਕ ਪ੍ਰਮਾਣ ਹੋਰ ਜੋ ਬਾਣੀ ਵਿੱਚ ਹੈ, ਧਿਆਨ ਚ ਕਿੱਡੀ ਵੱਡੀ ਸ਼ਕਤੀ ਹੈ। ਬੇਧਿਆਨੇ ਰੋਟੀ ਖਾਓ, ਚਾਰ ਪ੍ਰਸ਼ਾਦੇ ਛੱਕ ਕੇ ਵੀ ਬੰਦਾ ਪੁੱਛਦਾ ਮੈਂ ਰੱਜਿਆ ਨਹੀਂ ਅੱਜ, ਕਿਉਂਕਿ ਜਿੰਨੀ ਦੇਰ ਤੱਕ ਭੋਜਨ ਵਿੱਚ ਧਿਆਨ ਨਹੀਂ ਉਨੀ ਦੇਰ ਤੱਕ ਸਰੀਰ ਦੀ ਤ੍ਰਿਪਤੀ ਨਹੀਂ। ਇਨਸਾਨ ਬਾਥਰੂਮ ਜਾਂਦਾ, ਇਸ਼ਨਾਨ ਪਾਨ ਕਰਦਾ, ਮਲ ਖਾਰਜ ਲਈ ਵੀ ਇਹਨੂੰ ਧਿਆਨ ਰੱਖਣਾ ਪੈਂਦਾ ਹੈ, ਇਹਨੂੰ ਬੋਲਾਂ ਵਾਸਤੇ ਧਿਆਨ ਰੱਖਣਾ ਪੈਂਦਾ। ਬੀਬੀਆਂ ਭੈਣਾਂ ਬੈਠੀਆਂ ਨੇ, ਸੂਈ ਦੇ ਸੁਰਾਖ ਵਿੱਚ ਧਾਗਾ ਹੀ ਤਾਂ ਨਿਕਲਦਾ ਜੇ ਸਰੀਰ ਦੀ ਇਕਾਗਰਤਾ ਤੇ ਧਿਆਨ ਪੂਰਨ ਤੌਰ ਤੇ ਸੂਈ ਉੱਤੇ ਟਿਕਿਆ ਹੋਵੇਗਾ। ਜੇ ਸੂਈ ਵਿੱਚ ਧਾਗਾ ਪਾਉਣ ਲਈ ਇੰਨੀ ਇਕਾਗਰਤਾ ਚਾਹੀਦੀ ਏ, ਤੇ ਗੁਰੂ ਦਾ ਸ਼ਬਦ ਦਾ ਰਸ ਲੈਣ ਲਈ ਕਿੰਨੀ ਕੋਈ ਇਕਾਗਰਤਾ ਚਾਹੀਦੀ ਹੈ, ਕਿੰਨਾ ਕੁ ਟਿਕਾ ਚਾਹੀਦਾ। ਆਓ ਇੱਕ ਬਾਣੀ ਵਿੱਚੋਂ ਪ੍ਰਮਾਣ ਕਹਿ ਕੇ ਅੱਗੇ ਤੁਰਨੇ। ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਧਿਆਨ ਚ ਕਿੱਡੀ ਸ਼ਕਤੀ ਏ। ਕੱਛੂ ਕੁੰਮੀ ਪਾਣੀ ਚ ਰਹਿੰਦੀ ਏ, ਪਰ ਆਂਡੇ ਇਹ ਬਰੇਤੇ ਵਿੱਚ ਬਾਹਰ ਰੇਤੇ ਵਿੱਚ ਦਿੰਦੀ ਏ। ਵਾਪਸ ਪਾਣੀ ਵਿੱਚ ਪਹੁੰਚ ਜਾਏਗੀ, ਪਰ ਆਂਡਿਆਂ ਦੇ ਕੋਲ ਕੱਛੂ ਕੁੰਮੀ ਰੋਜ਼ ਨਹੀਂ ਆਉਂਦੀ। ਸਿਰਫ ਇੱਕ ਕੰਮ ਕਰਦੀ ਏ ਕਿ ਪਾਣੀ ਵਿੱਚ ਬੈਠੀ ਹੋਈ ਜਿੱਧਰ ਆਂਡੇ ਟਿਕੇ ਨੇ ਉਧਰ ਧਿਆਨ ਟਿਕਾਈ ਜਾਏਗੀ, ਆਪਣੇ ਆਂਡਿਆਂ ਵੀ ਧਿਆਨ ਰੱਖੇਗੀ। ਉਹਦੇ ਧਿਆਨ ਦੀ ਤੁਫੈਲਿਸ਼, ਉਹਦੇ ਧਿਆਨ ਦੀ ਬਦੌਲਤ ਹੁੰਦਾ ਕੀ ਏ, ਆਂਡੇ ਵਿੱਚ ਆਪਣੇ ਆਪ ਬੱਚਾ ਪਲੀ ਜਾਂਦਾ, ਆਪਣੇ ਆਪ ਉਹਦਾ ਆਕਾਰ ਵਧੀ ਜਾਂਦਾ, ਤੇ ਜਿੱਦਨ ਆਂਡੇ ਵਿੱਚ ਬੱਚਾ ਮੁਕੰਮਲ ਹੋ ਜਾਂਦਾ ਉਦੋਂ ਧਿਆਨ ਨਾਲ ਆਂਡਾ ਤੋੜ ਦਿੰਦੀ ਏ, ਤੇ ਕੱਛੂ ਕੁੰਮੀ ਦਾ ਬੱਚਾ ਆਪਣੀ ਮਾਂ ਦੇ ਪਿੱਛੇ ਆ ਜਾਂਦਾ। ਇੱਕ ਟੇਢੀ ਮੇਢੀ ਜੂਨ ਹੈ, ਜੇ ਇੱਕ ਟੇਢੀ ਮੇਢੀ ਜੂਨ ਵਿੱਚ ਕੱਛੂ ਕੁੰਮੀ ਆਪਣੇ ਬੱਚੇ ਨੂੰ ਪਾਲ ਸਕਦੀ ਏ, ਤੇ ਜਦੋਂ ਸਿੱਖ ਗੁਰੂ ਦੇ ਸ਼ਬਦ ਤੇ ਗੁਰੂ ਦੇ ਧਿਆਨ ਵਿੱਚ ਬੈਠਦਾ, ਇਹਦੇ ਉੱਤੇ ਕਿੰਨੀ ਕੋਈ ਕਿਰਪਾ ਵਰਦੀ। ਭਾਈ ਸਾਹਿਬ ਜੀ ਨੇ ਵੀ ਬਚਨ ਕਹਿ, ਭਾਈ ਗੁਰਦਾਸ ਸਾਹਿਬ ਨੇ, ਕਿ ਕੱਛੂ ਆਂਡਾ ਧਿਆਨ ਧਰ ਕਰ ਪਰਪੱਕ ਨਦੀ ਵਿੱਚ ਆਣਾ। ਭਗਤ ਧੰਨਾ ਜੀ ਨੇ ਕਿਹਾ, ਕੁੰਮੀ ਜਲ ਮੈਂ ਤਨ ਤਿਸ ਬਾਹਰ, ਕੱਛੂ ਕੁੰਮੀ ਪਾਣੀ ਵਿੱਚ ਤੇ ਬੱਚਾ ਉਹਦਾ ਬਾਹਰ, ਆਂਡਾ ਉਹਦਾ ਬਾਹਰ। ਧਿਆਨ ਵਿੱਚ ਬੜੀ ਵੱਡੀ ਸ਼ਕਤੀ ਹੈ, ਵੱਖਰਾ ਸਬਜੈਕਟ ਹੈ। ਕੱਛੂ ਕੁੰਮੀ, ਕੁੰਮੀ ਜਲ ਮੈਂ ਤਨ ਤਿਸ ਬਾਹਰ, ਪੰਖ ਖੀਰ ਤਿੰਨ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਉੱਥੇ ਸ਼ਬਦ ਹੈ, ਦੇਖੈ ਧਿਆਨ ਲਗਾਏ ਕਰ, ਇੱਕ ਫਕੀਰ ਵੱਡਾ ਮਸਤਾਨਾ, ਪੁੱਛਿਆ ਫਿਰ ਕਹਿ ਦਸਤਗੀਰ, ਕੌਣ ਫਕੀਰ ਕਿਸ ਕਾ ਕਰਹਾਨਾ। ਅੱਗੋ ਭਾਈ ਸਾਹਿਬ ਜੀ ਦਾ ਸ਼ਬਦ ਸੀ, ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਣ। ਉਹ ਆਵਾਜ਼ ਜਿਹਨੇ ਖੰਡਾ ਨੂੰ ਟਿਕਾ ਦੇ ਦਿੱਤਾ। ਮੈਂ ਬੇਨਤੀ ਕਰਾਂ, ਪਹਿਲੇ ਨੂਨ ਦਾ ਅਰਥ ਨੰਨੇ ਦਾ ਅਰਥ, ਨਿਆਮਤਾ ਵੰਡਣ ਵਾਲੇ, ਕੰਨੇ ਦਾ ਅਲਫ ਦਾ ਅਰਥ ਇੱਕ ਨਾਲ ਜੋੜਨ ਵਾਲੇ, ਇਸ ਤੋਂ ਅਗਲਾ ਜਿਹੜਾ ਨੰਨਾ ਆਉਂਦਾ ਨੂਨ, ਇਸ ਦਾ ਅਰਥ ਹੈ ਨਸੀਰ। ਇਹਦੇ ਅਰਥ ਭਾਈ ਨੰਦ ਲਾਲ ਜੀ ਕੀਤੇ, ਦੂਸਰੇ ਨੰਨੇ ਦੇ ਨਸੀਰ, ਤੇ ਨਸੀਰ ਦਾ ਅਖਰੀ ਅਰਥ ਹੁੰਦਾ ਮਦਦਗਾਰ, ਡਿੱਗਿਆਂ ਨੂੰ ਚੁੱਕਣ ਵਾਲਾ, ਰੁੜਦਿਆਂ ਨੂੰ ਸੀਨੇ ਨਾਲ ਲਾਉਣ ਵਾਲਾ, ਜਿਹਦਾ ਕੋਈ ਨਹੀਂ ਉਹਦਾ ਬੰਨ ਵਾਲਾ। ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਦਾ ਜਿਹੜਾ ਵਿਚਕਾਰ ਨੰਨਾ ਲੱਗਾ ਹੈ ਨਾ ਨਾਮ ਦੇ, ਉਹ ਕਹਿ ਰਿਹਾ ਭਾਈ ਇੱਥੇ ਡਿੱਗਿਆਂ ਨੂੰ ਲਤਾੜਨ ਵਾਲੇ ਮਿਲਣਗੇ, ਡਿੱਗਿਆਂ ਦਾ ਮਜ਼ਾਕ ਉਡਾਉਣ ਵਾਲੇ ਮਿਲਣਗੇ, ਪਰ ਕੇਵਲ ਗੁਰੂ ਨਾਨਕ ਸਾਹਿਬ ਐਸੇ ਨੇ ਕਿ ਜਿਹਨੂੰ ਘਰ ਦੇ ਲੋਕ ਕੋੜੀ ਜਾਣ ਕੇ ਬਾਹਰ ਕੱਢ ਦੇਣ, ਬਾਬਾ ਨਾਨਕ ਉਹਦੀ ਕੁੱਲੀ ਵਿੱਚ ਪਹੁੰਚ ਕੇ ਵੀ ਉਹਦਾ ਮਦਦਗਾਰ ਬਣ ਜਾਂਦਾ ਹੈ। ਨਸੀਰ ਮਦਦਗਾਰ, ਨੂਨ ਪਹਿਲਾਂ ਨਿਆਮਤਾਂ ਵੰਡਣ ਵਾਲੇ, ਅਲਫ ਦਾ ਅਰਥ ਹੈ ਇੱਕ ਓੰਕਾਰ ਨਾਲ ਜੋੜਨ ਲਈ, ਅਗਲੇ ਨੰਨੇ ਦਾ ਅਰਥ ਨਸੀਰ ਮਦਦਗਾਰ, ਤੇ ਅਖੀਰਲਾ ਅੱਖਰ ਮੇਰੇ ਬਾਬਾ ਜੀ ਦੇ ਨਾਮ ਨਾਲ ਲੱਗਾ ਹੈ ਕਾਫ, ਕੱਕਾ। ਕੱਕੇ ਦਾ ਅਰਥ ਕਰਦੇ ਨੇ ਕਬੀਰ, ਫਾਰਸੀ ਵਿੱਚ ਕਬੀਰ ਵੱਡੇ ਨੂੰ ਕਿਹਾ ਜਾਂਦਾ, ਤੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਸ਼ਬਦ ਵਰਤਿਆ ਹੱਕਾਂ ਕਬੀਰ ਕਰੀਮ ਤੂੰ ਬੇਐਬ ਪਰਵਦ ਗਾਰ। ਉਂਝ ਮੁਸਲਮਾਨ ਵੀਰ ਸਭ ਤੋਂ ਵੱਡਾ ਸ਼ਬਦ ਵਰਤਦੇ ਨੇ ਅੱਲਾ ਹੂ ਅਕਬਰ, ਇਹਦਾ ਮਤਲਬ ਅੱਲਾ ਸਭ ਤੋਂ ਵੱਡਾ, ਅਕਬਰ ਦਾ ਅਰਥ ਹੁੰਦਾ ਵੱਡਾ, ਸਭ ਤੋਂ ਵੱਡਾ। ਕਬੀਰ ਦਾ ਅਰਥ ਵੀ ਵੱਡਾ ਹੈ। ਕਹਿਣ ਲੱਗੇ ਕਬੀਰ, ਕੱਕਾ ਕਹਿ ਰਿਹਾ ਕਬੀਰ, ਇਹਦਾ ਭਾਵ ਇਹ ਵੇ ਭਾਈ, ਚੜ੍ਹਦੇ ਸੂਰਜ ਤੋਂ ਲੈ ਕੇ ਪੂਰਬ ਤੋਂ ਲੈ ਕੇ ਪੱਛਮ ਤੱਕ ਸਾਰੀ ਧਰਤੀ ਨੂੰ ਗਾਹ ਲੈ, ਬਾਬੇ ਨਾਨਕ ਤੋਂ ਵੱਡਾ ਵਿਹੜਾ ਕਿਤੋਂ ਵੀ ਨਹੀਂ ਮਿਲੇਗਾ, ਸਭ ਤੋਂ ਵੱਡਾ ਘਰ ਹੈ ਉਸ ਦਾ। ਇਹ ਚਾਰ ਅੱਖਰਾਂ ਦੇ ਚਾਰ ਅਰਥ ਨੇ। ਉਸੇ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਬਾਣੀ ਜਿਹਦਾ ਮਹਾਂਪੁਰਖਾਂ ਨੇ ਹੁਕਮ ਕੀਤਾ ਹੈ ਕਿ ਅੱਜ ਫਲਗੁਣ ਚੜਿਆ ਹੈ, ਮਹੀਨੇ ਦੀ ਆਰੰਭਤਾ ਹੈ, ਤੇ ਇਹਨਾਂ ਦੇ ਹੁਕਮ ਨੂੰ ਮੇਰੇ ਲਈ ਅਤ ਜ਼ਰੂਰੀ ਹੈ ਮੰਨਣਾ, ਕਿਉਂਕਿ ਗੁਰੂ ਰਾਮਦਾਸ ਜੀ ਦੀ ਅਥਾਹ ਕਿਰਪਾ ਹੈ। ਹੇ ਸੱਚੇ ਪਾਤਸ਼ਾਹ, ਇਹ ਆਪ ਜੀ ਦੀ ਪਰਕਰਮਾ ਦੇ ਝਾੜੂ ਬਰਦਾਰ ਨੇ, ਤਰਸ ਕਰਿਓ ਕਿ ਅੰਤਲੇ ਸਮੇਂ ਤੱਕ ਤੁਹਾਡੇ ਦਰਬਾਰ ਨਾਲ ਨਿਭ ਜਾਏ। ਮਾਲਕ ਮਿਹਰ ਕਰੇ। 12 ਮਹੀਨੇ ਨੇ ਮਾਝ ਰਾਗ ਵਿੱਚ, ਪਰ 12 ਮਾਹ ਦੇ ਪਦੇ 12 ਨਹੀਂ, ਪਦੇ 14 ਨੇ। ਮੈਂ ਇਹ ਸਿਰਫ ਅਰਜ਼ ਕਰਨੀ ਇਸ ਮਹੀਨੇ ਦੀਆਂ 2 ਤੁਕਾਂ ਲਈ, ਜਿਹਨੂੰ ਚੇਤ ਦੀ ਸਮਝ ਪੈ ਗਈ ਉਹਨੂੰ ਫੱਗਣ ਵਿੱਚ ਫਲ ਜ਼ਰੂਰ ਮਿਲੇਗਾ। ਜਿਹਨੇ ਪਹਿਲੇ ਮਹੀਨੇ ਨੂੰ ਕਮਾ ਲਿਆ, 12ਵਾਂ ਮਹੀਨਾ ਉਹਦੇ ਲਈ ਬਖਸ਼ਿਸ਼ ਲੈ ਕੇ ਆਵੇਗਾ। ਆਪਾਂ ਕਹਾਂਗੇ ਵੀ ਪਹਿਲੇ ਮਹੀਨੇ ਨੂੰ ਕਮਾ ਲਿਆ, 12ਵਾਂ ਕਿਵੇਂ? ਪਦੇ 14 ਨੇ, ਕਿਉਂਕਿ ਪਹਿਲਾ ਪਦਾ ਹੈ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ, 4 ਕੁੰਟ ਦੈ ਦਿਸ਼ ਭਰਮੇ, ਥੱਕ ਆਏ ਪ੍ਰਭ ਕੀ ਸ਼ਾਮ, ਤੇਨ ਦੁਦੈ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ। ਪਹਿਲੀ ਅਰਦਾਸ ਦਾ ਪਦਾ ਹੈ ਕਿ ਹੇ ਪਰਿਪੂਰਨ ਪਰਮਾਤਮਾ, ਅਸੀਂ ਆਪਣੇ ਕਰਮਾਂ ਕਰਕੇ ਵਿਛੜ ਗਏ ਹਾਂ, ਪਰ ਕਰਮਾਂ ਕਰਕੇ ਮਿਲਿਆ ਨਹੀਂ ਜਾ ਸਕਦਾ। ਕਰਮ ਵਿਛੋੜ ਜ਼ਰੂਰ ਗਏ, ਪਰ ਕਰਮਾਂ ਕਰਕੇ ਮਿਲਿਆ ਨਹੀਂ ਜਾਏਗਾ। ਮਿਲਾਂਗੇ ਉਸ ਦਿਨ ਜਿੱਦਣ ਤੇਰੀ ਕਿਰਪਾ ਹੋ ਜਾਏ। ਕਿਰਤ ਕਰਮ ਕੇ ਵਿਛੜੇ, ਕਰਮਾਂ ਕਰਕੇ ਵਿਛੜੇ ਹਾਂ, ਕਰ ਕਿਰਪਾ ਮੇਲੋ ਰਾਮ, ਕਿਰਪਾ ਕਰਕੇ ਸਾਨੂੰ ਮਿਲਾ ਲਵੋ। ਬਸ ਮੈਂ ਸਿਰਫ ਇੱਕ ਤੁਕ ਲੈਣੀ ਹੈ, ਸ਼ਾਇਦ ਜੇ ਪਹਿਲਾਂ ਇੱਥੇ ਅਰਜ਼ ਕੀਤੀ ਹੋਵੇ ਰਿਪੀਟ ਕਰ ਰਿਹਾ ਹੋਵਾਂ ਤੇ ਮੈਨੂੰ ਬਖਸ਼ ਦਿਆ ਜੇ, ਕਿਉਂਕਿ ਬਾਣੀ ਤਾਂ ਜਿੰਨੀ ਵਾਰੀ ਜਪੀ ਜਾਏ, ਆਮ ਤੌਰ ਤੇ ਸਾਹਿਤਕ ਵਾਰਤਕ ਗ੍ਰੰਥ ਪੜ੍ਹਦਿਆਂ, ਕੋਈ ਆਮ ਕਵਿਤਾ ਪੜ੍ਹਦਿਆਂ ਕਹਾਂਗੇ ਵੀ ਆਹ ਤਾਂ ਸ਼ਬਦ ਰੋਜ਼ ਰੋਜ਼ ਪੜ੍ਹੀ ਦਾ ਰਸ ਨਹੀਂ ਆਉਂਦਾ। ਨਹੀਂ ਭਾਈ, ਖਾਣਾ ਕੋਈ ਰੋਜ਼ ਖਾਏ ਇੱਕ ਦਿਨ ਅੱਕ ਜਾਂਦਾ, ਕੋਈ ਗੀਤ ਰੋਜ਼ ਸੁਣੇ ਇੱਕ ਦਿਨ ਅੱਕ ਜਾਂਦਾ, ਕੋਈ ਰੋਜ਼ ਇੱਕ ਕਹਾਣੀ ਪੜ੍ਹੇ ਅੱਕ ਜਾਂਦਾ, ਕੋਈ ਇੱਕ ਪਦਾ ਕਿਸੇ ਕਵਿਤਾ ਦਾ ਪੜ੍ਹੇ ਤੇ ਅੱਕ ਜਾਂਦਾ, ਪਰ ਬਾਬਾ ਜੀ ਦੀ ਤਾਂ ਬਾਣੀ ਇੰਨੀ ਮਿੱਠੀ ਹੈ, ਭਾਵੇਂ ਕਰੋੜਾਂ ਜਨਮ ਲਾ ਕੇ ਇੱਕ ਵਾਹਿਗੁਰੂ ਸ਼ਬਦ ਹੀ ਕਹੀ ਜਾਏ, ਇਹ ਕਦੀ ਫਿੱਕਾ ਪੈਂਦਾ ਹੀ ਨਹੀਂ। ਕਿਉਂਕਿ ਸਾਹਿਬ ਮੇਰਾ ਨੀਤ ਨਵਾਂ, ਖਿਨ ਖਿਨ ਨਵਾਂ ਹੈ, ਖਿਨ ਖਿਨ ਦੇ ਵਿੱਚ ਬਖਸ਼ਿਸ਼ ਹੈ, ਬੇਨਤੀ ਹੈ, ਕਰਮਾਂ ਕਰਕੇ ਵਿਛੜਿਆ, ਕਿਰਪਾ ਕਰਕੇ ਮਿਲਾ ਲਵੋ। ਭਾਈ ਸਾਹਿਬ ਭਾਈ ਵੀਰ ਸਿੰਘ, ਉਹ ਗੁਰਮੁਖ ਪਵਿੱਤਰ ਆਤਮਾ, ਉਹਨਾਂ ਨੇ ਇੱਕ ਬੜਾ ਪਿਆਰਾ ਬਚਨ ਕਿਹਾ, ਕਹਿੰਦੇ ਨੇ ਜਦੋਂ ਇਹ ਸ਼ਬਦ ਆਵੇ ਕਿਰਪਾ ਕਰਕੇ ਮਿਲਾ ਲਵੋ, ਤੇ ਇੱਕ ਅਰਦਾਸ ਕਰ, ਪਰਮਾਤਮਾ ਤੂੰ ਆਪ ਹੀ ਹਰ ਇੱਕ ਦੇ ਅੰਦਰ ਖਿੱਚ ਪੈਦਾ ਕੀਤੀ, ਜਿਹਨੂੰ ਅਸੀਂ ਪ੍ਰੇਮ ਸ਼ਬਦ ਵੀ ਕਹਿੰਦੇ ਹਾਂ, ਮੋਹ ਸ਼ਬਦ ਵੀ ਕਹਿੰਦੇ ਹਾਂ, ਜੇਕਰ ਉਹ ਦੁਨੀਆਂ ਤੱਕ ਸੀਮਿਤ ਰਹਿ ਜਾਏ, ਪਰਿਵਾਰ ਤੱਕ ਸੀਮਿਤ ਰਹਿ ਜਾਏ, ਉਹ ਮੋਹ ਬਣ ਜਾਂਦਾ ਹੈ, ਤੇ ਜੇ ਉਹੀ ਖਿੱਚ ਗੁਰੂ ਵਾਲੇ ਪਾਸੇ ਚੱਲ ਪਵੇ ਤੇ ਮੋਹ ਨੂੰ ਕਨਵਰਟ ਕਰਕੇ ਉਹ ਪ੍ਰੇਮ ਬਣ ਜਾਂਦੀ ਹੈ। ਖਿੱਚ ਹੀ ਹੈ ਨਾ ਕਿ ਮਾਂ ਬੱਚੇ ਪਿੱਛੇ ਤੁਰੀ ਫਿਰਦੀ, ਦੀਵਾ ਬਲਦਾ ਪਤੰਗਾ ਉਹਦੀ ਪਰਿਕਰਮਾ ਕਰੀ ਜਾਂਦਾ, ਫੁੱਲ ਖਿੜਦਾ ਭਵਰਾ ਉਹਦੀ ਪਰਿਕਰਮਾ ਕਰਦਾ ਪਿਆ, ਮੱਛੀ ਪਾਣੀ ਦੇ ਵਿੱਚੋਂ ਬਿਨਾਂ ਤੜਫਦੀ ਹੈ, ਟੇਢੀਆਂ ਮੇਢੀਆਂ ਜੂਨਾਂ ਵਿੱਚ ਵੀ ਖਿੱਚ ਪੈਦਾ ਕੀਤੀ। ਇੱਥੇ ਭਾਈ ਸਾਹਿਬ ਨੇ ਇੱਕ ਬਚਨ ਕਿਹਾ, ਹੇ ਵਾਹਿਗੁਰੂ ਜੀ, ਤੁਸੀਂ ਆਪ ਇੱਕ ਨੇਮ ਬਣਾਇਆ ਖਿੱਚ ਦਾ, ਮੇਲਣ ਦਾ, ਜੋੜਨ ਦਾ, ਕਿਵੇਂ? ਕਹਿਣ ਲੱਗੇ, ਸੂਰਜ ਵੱਡਾ ਹੈ, ਧਰਤੀ ਛੋਟੀ ਹੈ। ਕਿਉਂਕਿ ਪੜ੍ਹੇ ਲਿਖੇ ਸੱਜਣ ਕਹਿਣਗੇ ਵੀ ਅੱਜ ਤਾਂ ਦੁਨੀਆ ਬਹੁਤ ਅੱਗੇ ਨਿਕਲ ਗਈ, ਕਰ ਕਿਰਪਾ ਮੇਲੋ ਰਾਮ, ਇਹਦੇ ਅਰਥ ਕਿਵੇਂ? ਬੇਨਤੀ ਹੈ, ਸੂਰਜ ਵੱਡਾ ਹੈ, ਧਰਤੀ ਸੂਰਜ ਦਾ ਹੀ ਹਿੱਸਾ ਹੈ, ਇਹ ਸਭ ਨੂੰ ਪਤਾ ਵੀ ਕਦੀ ਉਹਦੇ ਤੋਂ ਟੁੱਟ ਕੇ ਆਈ। ਹੁਣ ਉਹ ਧਰਤੀ ਜਿਹੜੀ ਹੈ ਸੂਰਜ ਦੀ ਪਰਿਕਰਮਾ ਕਰਦੀ, ਸੂਰਜ ਚ ਇੱਕ ਖਿੱਚ ਏ, ਉਹ ਧਰਤੀ ਨੂੰ ਆਪਣੇ ਵੱਲ ਖਿੱਚਦੀ ਏ, ਧਰਤੀ ਨੂੰ ਆਪਣੇ ਵੱਲ ਖਿੱਚਦਾ ਸੂਰਜ, ਤੇ ਵੱਡਾ ਖਿੱਚੇ ਤੇ ਛੋਟਾ ਉਹਦੀ ਪਰਿਕਰਮਾ ਕਰਨ ਲੱਗ ਪੈਂਦਾ। ਸੂਰਜ ਦੀ ਖਿੱਚ ਕਰਕੇ ਧਰਤੀ ਪਰਿਕਰਮਾ ਕਰਦੀ ਏ, ਤੇ ਧਰਤੀ ਦੀ ਖਿੱਚ ਕਰਕੇ ਧਰਤੀ ਦੀ ਪਰਿਕਰਮਾ ਚੰਦਰਮਾ ਕਰਦਾ। ਇਹੀ ਹੈ ਨਾ ਸਾਡਾ ਸੌਰ ਮੰਡਲ, ਕਿ ਧਰਤੀ ਦੀ ਪਰਿਕਰਮਾ ਚੰਦਰਮਾ ਕਰ ਰਿਹਾ। ਅਸੀਂ ਭਾਵੇਂ ਕਹਿੰਦੇ ਹਾਂ ਕਿ ਚੰਦਰਮਾ ਵਿੱਚ ਗ੍ਰੈਵਿਟੀ ਨਹੀਂ, ਉੱਥੇ ਖਿੱਚ ਨਹੀਂ, ਚੇਤੇ ਰੱਖਿਓ ਸਾਡੀ ਨਜ਼ਰ ਵਿੱਚ ਚੰਦਰਮਾ ਦੇ ਉੱਪਰ ਖਿੱਚ ਨਹੀਂ, ਪਰ ਕਦੀ ਪੂਰਨਮਾਸ਼ੀ ਦੀ ਰਾਤ ਨੂੰ ਦੇਖੋ, ਪੂਰਾ ਚੰਦਰਮਾ ਅਸਮਾਨ ਤੇ ਆਉਂਦਾ ਤੇ ਜ਼ਮੀਨ ਉੱਤੇ ਸਮੁੰਦਰ ਉਛਾਲੇ ਮਾਰਦਾ। ਇਹਦਾ ਕਾਰਨ ਕਿ ਚੰਦਰਮਾ ਦੀ ਖਿੱਚ ਸਮੁੰਦਰ ਨੂੰ ਆਪਣੇ ਵੱਲ ਖਿੱਚਦੀ ਏ। ਉਹ ਖਿੱਚ ਸ਼ਾਇਦ ਸਾਨੂੰ ਨਜ਼ਰ ਨਹੀਂ ਆਉਂਦੀ, ਪਰ ਹੈ ਜ਼ਰੂਰ। ਜੇ ਚੰਦਰਮਾ ਦੀ ਖਿੱਚ ਨਾ ਹੋਵੇ ਤੇ ਪਾਣੀ ਉਛਾਲੇ ਕਿਉਂ ਮਾਰੇ? ਭਾਈ ਸਾਹਿਬ ਜੀ ਨੇ ਲਿਖਿਆ ਕਿ ਤੁਸੀਂ ਬੰਨਿਆ ਨੇਮ, ਕਰ ਕਿਰਪਾ ਮੇਲੋ ਰਾਮ, ਤੁਸੀਂ ਬੰਨਿਆ ਨੇਮ, ਵੱਡੇ ਖਿੱਚਣ ਛੋਟਿਆਂ, ਵੱਡੇ ਛੋਟਿਆਂ ਨੂੰ ਆਪਣੇ ਗਲੇ ਨਾਲ ਲਾਉਂਦੇ ਨੇ। ਸੂਰਜ ਖਿੱਚੇ ਧਰਤ, ਧਰਤ ਫਿਰ ਚੰਦ ਨੂੰ ਚੰਦ ਮਾਰਦਾ ਖਿੱਚ ਉਛਾਲੇ ਸਾਗਰਾਂ ਖਿੱਚ ਆਪਣੇ ਵੱਲ ਖਿੱਚ ਸਭ ਤੋਂ ਵੱਡਿਆ ਰੱਖ ਆਪਣੇ ਵੱਲ ਖਿੱਚ ਸਭ ਤੋਂ ਵੱਡਿਆ ਜੇ ਨਾ ਰੱਖੇ ਖਿੱਚ ਸਾਈ ਮੇਰਿਆ ਹਾਏ ਗਵਾਚ ਜਾਸਾਂ ਮੈਂ ਬੰਨ ਤੇ ਵੇਲੇ। ਪਹਿਲਾ ਬਚਨ 12 ਮਾਹ ਦਾ ਇੱਕ ਅਰਦਾਸ ਹੈ ਕਿ ਮਾਲਕ ਕਿਰਪਾ ਕਰ, ਦਸਾਂ ਪਾਸਿਆਂ ਤੋਂ ਭਟਕ ਕੇ ਤੇਰੇ ਚਰਨਾਂ ਚ ਆ ਗਏ, ਤੂੰ ਕਿਰਪਾ ਕਰਕੇ ਮਿਲਾ ਲੈ। ਥੋੜੀ ਜੀ ਗੁਰਮੁਖੋ ਇਕਾਗਰਤਾ ਬਣਾਇਓ। ਇਸ ਤੋਂ ਅੱਗੇ ਹੁਣ ਅਗਲਾ ਮਹੀਨਾ ਜਿਹੜਾ ਚੜ੍ਹਨ ਹੈ ਪਰਮਾਤਮਾ ਦੇ ਜ਼ਿੰਦਗੀ ਦਿੱਤੀ ਤੇ ਚੇਤ ਚੜ੍ਹਨਾ। ਮੈਂ ਤਾਂ ਆਪ ਜੀ ਕਹੋਗੇ ਕਥਾ ਫੱਗਣ ਦੀ ਕਰਨੀ ਹੈ ਤੇ ਚੇਤ ਦੀ ਗੱਲ ਤਾਂ ਅਗਲੇ ਮਹੀਨੇ ਚਾਹੀਦੀ। ਨਹੀਂ ਭਾਈ, ਜਿਹਨੂੰ ਚੇਤ ਦੀ ਸਮਝ ਨਹੀਂ ਪਏਗੀ ਉਹ ਫੱਗਣ ਦੇ ਫਲ ਤੱਕ ਕਿਵੇਂ ਪਹੁੰਚੇਗਾ? ਜੇ ਬੀਜ ਦੀ ਬੀਜ ਹੀ ਨਹੀਂ ਬੀਜਿਆ ਤੇ ਰੁੱਖ ਦਾ ਫਲ ਕਿੱਥੋਂ ਲੱਗੇਗਾ? ਚੇਤ ਸਾਡੇ ਲਈ ਬੀਜ ਹੈ ਤੇ ਫਲ ਗੁਣ ਜੇ ਅਸੀਂ ਆਪਣੇ ਢੰਗ ਨਾਲ ਅਰਥ ਕਰੀਏ ਫਲ ਬਣ ਗਿਆ ਅੱਜ। ਫਲ ਗੁਣ ਹੈ, ਤੇਰੇ ਗੁਣਾਂ ਦਾ ਫਲ ਤੈਨੂੰ ਮਿਲਣ ਲੱਗਾ, ਪਰ ਚੇਤੇ ਰੱਖੀ ਚੇਤ ਵਿੱਚ ਬੀਜਿਆ ਹੋਇਆ ਬੀਜ ਹੀ ਫਲ ਗੁਣ ਬਣੇਗਾ। ਜੇ ਚੇਤ ਵਿੱਚ ਬੀਜਿਆ ਨਹੀਂ ਤੇ ਫਲ ਗੁਣ ਕਿਵੇਂ ਬਣੇਗਾ? ਉੱਥੇ ਬੇਨਤੀ ਹੈ, ਹਰ ਇਨਸਾਨ ਚਾਹੁੰਦਾ ਹੈ ਮੇਰੀ ਜ਼ਿੰਦਗੀ ਵਿੱਚ ਖੁਸ਼ਹਾਲੀ ਰਹੇ, ਦੁੱਖ ਨਾ ਹੋਵੇ, ਚਿੰਤਾ ਨਾ ਹੋਵੇ। ਤੇ ਸੱਚਾਈ ਇਹ ਦੁੱਖ ਲਈ ਕਿਸੇ ਨੇ ਅਰਦਾਸ ਵੀ ਨਹੀਂ ਕੀਤੀ ਅੱਜ ਤੱਕ। ਰੱਬ ਅੱਗੇ ਜਿੰਨੀਆਂ ਵੀ ਅਰਦਾਸਾਂ ਕੀਤੀਆਂ ਗਈਆਂ ਸਿਰਫ ਸੁੱਖ ਲਈ। ਬਾਬਾ ਜੀ ਨੇ ਬਾਣੀ ਵਿੱਚ ਵੀ ਬਚਨ ਕਹਿਣ ਲੱਗੇ, ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਈ। ਕਦੀ ਕਿਸੇ ਨੇ ਕਿਹਾ ਵੀ ਸਾਡੀ ਅਰਦਾਸ ਕਰੋ ਦੁੱਖ ਮਿਲੇ? ਪਰ ਦੁੱਖ ਬਿਨਾਂ ਮੰਗਣ ਤੋਂ ਵੀ ਮਿਲਦਾ ਹੈ। ਦੁੱਖ ਕਦੀ ਕਿਸੇ ਨੇ ਮੰਗਿਆ ਨਹੀਂ ਪਰ ਮਿਲਦਾ। ਫਰਕ ਇੰਨਾ, ਬੰਦਾ ਸਿਆਣਾ ਹੋ ਗਿਆ ਉਹ ਆਪਣੇ ਦੁੱਖ ਨੂੰ ਲੁਕਾ ਲੈਂਦਾ। ਆਮ ਬੰਦੇ ਤੋਂ ਦੁੱਖ ਲੁਕਦਾ ਨਹੀਂ। ਫਲ ਗੁਣ ਕੀ ਹੈ? ਕਿਹੜਾ ਗੁਣ ਅੱਜ, ਕਿਹੜਾ ਫਲ ਮਿਲਿਆ ਇਸ ਮਹੀਨੇ ਵਿੱਚ? ਦੁੱਖ ਆਮ ਬੰਦੇ ਲੁਕਾ ਲੈਂਦੇ ਨੇ, ਕਈਆਂ ਵਿਚਾਰਿਆਂ ਤੋਂ ਨਹੀਂ ਲੁਕਦਾ। ਤੇ ਕਈ ਐਸੇ ਨੇ ਜਿਹੜੇ ਦੁੱਖ ਦੇ ਭਰੇ ਸਾਰਾ ਦਿਨ ਤੁਰੀ ਫਿਰੀ ਜਾਂਦੇ ਨੇ। ਤੇ ਸੱਚਾਈ ਇਹ ਵੇ, ਉਹਨਾਂ ਨੇੜੇ ਕਿਤੇ ਕੋਈ ਬੰਦਾ ਆਪਣਾ ਇੱਕ ਦੁੱਖ ਦੱਸੇ ਤੇ ਜਿਹੜਾ ਦੁੱਖ ਨਾਲ ਭਰਿਆ ਹੈ ਨਾ, ਇੱਕ ਦੁੱਖ ਸੁਣ ਤੋਂ ਬਾਅਦ ਆਪਣਾ ਸਾਰੇ ਦਾ ਸਾਰਾ ਦੁੱਖ ਉਹਦੇ ਸਾਹਮਣੇ ਖੋਲ ਦਿੰਦਾ ਹੈ। ਇਸ ਤਰ੍ਹਾਂ ਹੈ ਅੰਦਰ ਦਾ ਦੁੱਖ, ਜਿਵੇਂ ਲੱਕੜ ਵਿੱਚ ਅੱਗ ਭਰੀ ਏ, ਇੱਕ ਨਿੱਕੀ ਜੀ ਦੀਆ ਸਲਾਈ ਦੀ ਤੀਲੀ ਲਾਉਣ ਦੀ ਦੇਰ ਏ, ਬਸ ਤੀਲੀ ਥੋੜੀ ਜੀ ਬਲੇਗੀ, ਬਾਕੀ ਲੱਕੜ ਆਪਣੇ ਆਪ ਹੀ ਬਲੀ ਜਾਂਦੀ ਏ। ਥੋੜਾ ਜਿਹਾ ਕੋਈ ਦੁੱਖ ਦੱਸੇ ਤਾਂ ਸਹੀ, ਲੋਕਾਂ ਅੰਦਰ ਦੁੱਖ ਦੇ ਭਾਂਬੜ ਨਿਕਲ ਆਉਂਦੇ ਨੇ। ਹਰ ਬੰਦਾ ਦੁਖੀ ਏ। ਮਹਾਰਾਜ ਜੀ ਨੇ ਕਿਹਾ ਪੜਦੇ ਪਏ ਨੇ, ਕੋਈ ਮੁਸਕਰਾ ਲੈਂਦਾ, ਕੋਈ ਖੱਸ ਲੈਂਦਾ, ਕੋਈ ਵਕਤ ਕੱਢਦਾ ਪਿਆ, ਪਰ ਸੱਚਾਈ ਇਹ ਵੇ ਦੁੱਖ ਤੋਂ ਕੋਈ ਨਹੀਂ ਬਚਿਆ। ਤਾਂ ਹੀ ਉਸ ਮਹਾਨ ਦਰਵੇਸ਼ ਨੇ ਕਿਹਾ ਕਿ ਉੱਚਾ ਚੜ ਕੇ ਦੇਖਿਆ ਤਾਂ ਘਰ ਕਰ, ਇਹ ਅੱਗੋ ਦੁੱਖ ਸੀ। ਹਜ਼ੂਰ ਨੇ ਕਿਹਾ ਭਾਈ ਤੂੰ ਚਾਹੁੰਦਾ ਤੇਰੀ ਜ਼ਿੰਦਗੀ ਚ ਸੁੱਖ ਆਵੇ? ਤੂੰ ਚਾਹੁੰਦਾ ਤੇਰੀ ਜ਼ਿੰਦਗੀ ਚ ਆਨੰਦ ਆਵੇ? ਤੂੰ ਚਾਹੁੰਦਾ ਤੇਰੀ ਜ਼ਿੰਦਗੀ ਚ ਕੋਈ ਚਿੰਤਾ ਨਾ ਰਹੇ? ਹਾਂ ਮਹਾਰਾਜ। ਕਹਿਣ ਲੱਗੇ ਫਿਰ 12 ਮਾਹ ਦੇ ਪਹਿਲੇ ਮਹੀਨੇ ਦੀਆਂ ਦੋ ਤੁਕਾਂ ਸਾਂਭ ਲੈ। ਮਹਾਰਾਜ ਕਿਹੜੀਆਂ? ਕਹਿਣ ਲੱਗੇ ਚੇਤ ਵਿੱਚ ਬੀਜ ਬੀਜ ਦੇ, ਗੋਬਿੰਦ ਨੂੰ ਆਰਾਧਣ ਦਾ, ਸਾਈ ਨੂੰ ਜਪਣ ਦਾ। ਮਹਾਰਾਜ ਜੀ ਨੇ ਕਿਹਾ ਚੇਤ ਗੋਬਿੰਦ ਆਰਾਧੀਏ। ਧਿਆਨ ਦਿਆ ਜੀ, ਮੈਂ ਕਰਨੀ ਕਥਾ ਫੱਗਣ ਤੇ ਦੋ ਤੁਕਾਂ ਦੀ ਸਿਰਫ। ਚੇਤ ਗੋਬਿੰਦ ਆਰਾਧੀਏ, ਚੇਤਰ ਦੇ ਮਹੀਨੇ ਵਿੱਚ ਗੋਬਿੰਦ ਦਾ ਭਜਨ ਕਰ ਆਰਾਧ। ਤੇ ਇਹਦੇ ਨਾਲ ਮਿਲੇਗਾ ਕੀ ਫਲ? ਇਹ ਮਿਲੇਗਾ ਹੋਵੇ ਆਨੰਦ ਘਣਾ। ਘਣਾ ਦਾ ਅਰਥ ਬਹੁਤ ਜ਼ਿਆਦਾ। ਹੁਣ ਜਦੋਂ ਸ਼ਬਦ ਹੋਵੇ ਆ ਗਿਆ ਨਾ, ਇਹ ਫਿਊਚਰ ਦੀ ਗੱਲ ਕਰ ਰਿਹਾ, ਇਹ ਵਰਤਮਾਨ ਦੀ ਨਹੀਂ। ਹੋਵੇ ਦਾ ਮਤਲਬ ਅਜੇ ਹੋਇਆ ਨਹੀਂ, ਹੋਵੇ ਦਾ ਅਰਥ ਆਉਣ ਵਾਲੇ ਵਕਤ ਵਿੱਚ ਹੋਵੇਗਾ। ਤੂੰ ਕਰਮ ਇਹ ਕਰ ਕਿ ਚੇਤ ਗੋਬਿੰਦ ਆਰਾਧਿਆ ਹੋਵੇ ਆਨੰਦ ਘਣਾ। ਪਰ ਮਹਾਰਾਜ ਕਿਵੇਂ ਆਰਾਧੀਏ? ਅੱਜ ਮਹਾਂਪੁਰਖਾਂ ਦੀ ਯਾਦ ਚ ਆਪਾਂ ਜੁੜੇ ਹਾਂ। ਬਾਬਾ ਜੀ ਬਚਨ ਕਰਕੇ ਗਏ, ਬਾਬਾ ਬੇਦੀ ਸਾਹਿਬ, ਕਿ ਸਿੱਖ ਗੁਰੂ ਵਰਗਾ ਬਣ ਜਾਏ। ਬੈਠਿਆਂ ਮਨ ਚ ਖਿਆਲ ਆਇਆ, ਪਰਮਾਰਥ ਵਿੱਚ ਇੱਕ ਸ਼ਬਦ ਅਸੀਂ ਵਰਤਨੇ ਜਨ, ਜਦੋਂ ਜਨ ਅਭੇਦ ਹੋ ਜਾਂਦਾ ਉਦੋਂ ਹਰ ਜਨ ਬਣ ਜਾਂਦਾ ਹੈ। ਹਰੀ ਤੇ ਜਨ ਵਿੱਚ ਕੋਈ ਅੰਤਰ ਨਹੀਂ ਰਹਿੰਦਾ। ਇੱਕ ਸ਼ਬਦ ਹੈ ਭਗਤ, ਤੇ ਜਿੱਦਣ ਭਗਤ ਮੁਕੰਮਲ ਹੋ ਜਾਂਦਾ ਉਦਣ ਭਗਵੰਤ ਵਿੱਚ ਲੀਨ ਹੋ ਜਾਂਦਾ। ਹਰ ਤੇ ਹਰ ਜਨ ਦੋਨਾਂ ਚ ਕੋਈ ਅੰਤਰ ਨਹੀਂ ਤੇ ਪ੍ਰਮਾਣ ਸਾਰਿਆਂ ਤੇ ਇੱਕੋ ਢੁਕਦਾ ਕਿ ਜਿਵੇਂ ਪਾਣੀ ਤੇ ਪਾਣੀ ਦੀਆਂ ਲਹਿਰਾਂ ਵਿੱਚ ਕੋਈ ਅੰਤਰ ਨਹੀਂ, ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਏ, ਜਲ ਤੇ ਉਪਜ ਤਰੰਗ ਜੋ ਜਲ ਹੀ ਵਿਖੈ ਸਮਾਏ। ਮਹਾਰਾਜ ਜੀ ਨੇ ਕਿਹਾ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਹਰ ਤੇ ਹਰ ਜਨ ਇੱਕ ਨੇ, ਭਗਤ ਤੇ ਭਗਵੰਤ ਇਹ ਦੋ ਨਹੀਂ। ਪਿਆਰਿਓ ਸਰੀਰ ਭਗਤ ਦਾ ਹੈ ਪੰਜਾਂ ਤੱਤਾਂ ਦਾ, ਪਰ ਸੱਚਾਈ ਇਹ ਜੋ ਉਹਨਾਂ ਪੰਜਾਂ ਤੱਤਾਂ ਵਿੱਚ ਭਗਵੰਤ ਵਰਦਾ ਪਿਆ ਹੈ। ਤਾਂ ਹੀ ਬਾਬਾ ਜੀ ਨੇ ਕਿਹਾ ਦਾਸ ਅਨਿਨ ਮੇਰੋ ਨਿਜ ਰੂਪ, ਭਗਤ ਨਾਮਦੇਵ ਜੀ ਦਰਸ਼ਨ ਨਿਮਕ ਤਾਪਤਰੀ ਮੋਚਨ ਪਰਸਤ ਮੁਕਤ ਕਰਤ ਗ੍ਰਹਿ ਕੂਪ, ਮੇਰੀ ਬਾਂਧੀ ਭਗਤ ਛੁਡਾਵੈ, ਬਾਂਧੈ ਭਗਤ ਨਾ ਛੂਟੈ ਮੋਹੇ। ਭਗਤ ਤੇ ਭਗਵੰਤ, ਹਰੀ ਤੇ ਹਰ ਜਨ, ਤੀਸਰਾ ਸ਼ਬਦ ਹੈ ਸੰਤ। ਗੁਰਮੁਖੋ ਸੰਤ ਤੇ ਅਨੰਤ ਵਿੱਚ ਕੋਈ ਅੰਤਰ ਨਹੀਂ, ਰਵਿਦਾਸ ਭਾਣੈ ਜੋ ਜਾਣੈ ਸੋ ਜਾਣ, ਸੰਤ ਅਨੰਤੈ ਅੰਤਰ ਨਾਹੀਂ, ਸੰਤ ਵਿੱਚ ਤੇ ਅਨੰਤ ਵਿੱਚ ਕੋਈ ਅੰਤਰ ਨਹੀਂ। ਇਸ ਤੋਂ ਅੱਗੇ ਸੇਵਕ ਤੇ ਸਵਾਮੀ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਖਾਂ, ਜੋ ਜਲ ਤਰੰਗ ਉੱਠੈ ਬਹੁ ਭਾਂਤੀ, ਫਿਰ ਸਲ ਲੈ ਸਲ ਸਮਾਏਂਦਾ। ਇਸ ਤੋਂ ਅੱਗੇ ਚੱਲੀਏ ਸਿੱਖ ਤੇ ਗੁਰੂ। ਜਦੋਂ ਸਿੱਖ ਕਮਾਈ ਕਰਦਾ ਉਦੋਂ ਗੁਰ ਸਤਿਗੁਰ ਕਾ ਸਿੱਖ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਤੇ ਜਦੋਂ ਉਹ ਪੂਰਨ ਤੌਰ ਤੇ ਅਭੇਦ ਹੋ ਜਾਂਦਾ ਹੈ, ਜਪਦਾ ਵੀ ਏ ਤੇ ਗੁਰੂ ਵਾਲਾ ਕਰਮ ਕਰਕੇ ਜਪਾਂਦਾ ਵੀ ਏ, ਉਦਨ ਉਹੀ ਸਮਰੱਥ ਗੁਰੂ ਕਹਿੰਦੇ ਨੇ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਸਿੱਖ ਤੇ ਗੁਰੂ ਇੱਕ ਹੋ ਗਏ। ਤੇ ਇਸ ਤੋਂ ਅਗਲੀ ਬੇਨਤੀ ਜੇ ਅੱਜ ਦੇ ਸੰਦਰਭ ਚ ਕਰੀਏ, ਭਾਈ ਜੇ ਬਾਣੀ ਨੇ ਕਿਹਾ ਕਿ ਸਾਗਰ ਤੇ ਸਾਗਰ ਦੀਆਂ ਲਹਿਰਾਂ ਜਿਵੇਂ ਇੱਕ ਨੇ, ਸਮੁੰਦਰ ਤੇ ਸਮੁੰਦਰ ਦੀ ਬੂੰਦ ਇੱਕ ਹੈ, ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨੇ, ਜਿਹੜਾ ਖਾਲਸਾ ਅਭੇਦ ਹੋ ਗਿਆ ਉਹ ਤੇ ਮੈਂ ਇਸ ਤਰ੍ਹਾਂ ਜਿਵੇਂ ਸਾਗਰ ਤੇ ਸਾਗਰ ਦੀਆਂ ਬੂੰਦਾਂ ਨੇ। ਹਉ ਖਾਲਸੇ ਕਾ ਖਾਲਸਾ ਮੇਰੋ, ਓਤ ਪੋਤ ਸਾਗਰ ਬੁੰਦੇਰੋ। ਇਸ ਤਰ੍ਹਾਂ ਓਤ ਪੋਤ ਹਾਂ ਜਿਵੇਂ ਸਮੁੰਦਰ ਤੇ ਸਮੁੰਦਰ ਦੀ ਬੂੰਦ, ਦੋਨੋਂ ਇੱਕ ਨੇ। ਮਹਾਰਾਜ ਜੀ ਦੇ ਮੈਂ ਸਮਾਪਤੀ ਵੱਲ ਆਵਾਂ। ਹੋਵੇ ਆਨੰਦ ਘਣਾ ਪਰ ਕਿੱਥੋਂ ਮਿਲੇਗਾ? ਧੰਨ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਇੱਕ ਕੰਮ ਕਰ ਭਾਈ, ਤੂੰ ਸੰਤ ਜਨਾਂ ਦੀ ਸੰਗਤ ਕਰ, ਕਮਾਈ ਵਾਲਿਆਂ ਦੀ ਸੰਗਤ ਕਰ। ਹੁਣ ਤਾਂ ਸਤਿਗੁਰੂ ਕਿਰਪਾ ਕਰੇ ਤੁਸੀਂ ਭਾਵਨਾ ਵਾਲੇ ਬੈਠੇ ਹੋ, ਆ ਸਾਡੇ ਬੰਦਿਆਂ ਨੇ ਇੱਕ ਸੁਭਾਅ ਹੀ ਬਣਾ ਲਿਆ, ਸਾਡੀ ਕਥਾ ਨਿੰਦਿਆ ਤੋਂ ਸ਼ੁਰੂ ਹੁੰਦੀ। ਖਿਮਾ ਕਰਿਓ, ਮੈਂ ਇੱਥੇ ਇੱਕ ਪਿਛਲੇ ਸਾਲ ਵੀ ਬੇਨਤੀ ਕਰਕੇ ਗਿਆ ਸਾਂ, ਜੇ ਅੰਦਰ ਦੀ ਬਿਰਤੀ ਪੋਜ਼ਿਟਿਵ ਹੋਵੇ ਇਸ ਦੁਨੀਆਂ ਵਿੱਚ ਕੁਛ ਵੀ ਮਾੜਾ ਨਹੀਂ। ਸਮਝਿਓ, ਜੇ ਅੰਦਰ ਦੀ ਬੰਦੇ ਦੀ ਬਿਰਤੀ ਨੈਗੇਟਿਵ ਹੈ, ਇੱਥੇ ਬ੍ਰਹਮਾ ਵਰਗਾ ਵੀ ਆ ਜਾਏ ਲੋਕੀ ਉਹਦੇ ਵਿੱਚ ਵੀ ਨੁਕਸ ਕੱਢ ਦੇਣਗੇ। ਮੈਂ ਇੱਕ ਉਦਾਹਰਣ ਦੇਣੀ ਚਾਹੁੰਦਾ, ਜੇ ਅੰਦਰ ਸਕਾਰਾਤਮਕ ਸਕਾਰਾਤਮਕ ਬਿਰਤੀ ਹੈ, ਉਸਾਰੂ ਬਿਰਤੀ ਹੈ, ਕੁਛ ਵੀ ਮਾੜਾ ਨਹੀਂ। ਤੇ ਜੇ ਔਗਣ ਛਾਂਟਣ ਦੀ ਬਿਰਤੀ ਹੈ, ਸੱਚਾਈ ਇਹ ਇੱਥੇ ਚੰਗਾ ਕੁਛ ਵੀ ਨਹੀਂ। ਉਹ ਕਿਵੇਂ? ਇੱਥੇ ਇੱਕ ਉਦਾਹਰਣ ਦੇਣੀ ਚਾਹੁੰਦਾ, ਸਵਾਮੀ ਵਿਵੇਕਾਨੰਦ ਜੀ ਦਾ ਨਾਮ ਆਪ ਜੀ ਨੇ ਸੁਣਿਆ ਹੈ। ਉਹਨਾਂ ਦੇ ਜੀਵਨ ਦੀ ਇੱਕ ਘਟਨਾ ਮੈਂ ਪੜ੍ਹੀ, ਉਹ ਜ਼ਰੂਰ ਸਾਂਝੀ ਕਰਾਂਗਾ। ਬੰਦੇ ਦੀ ਸੋਚ ਕੈਸੀ ਚਾਹੀਦੀ ਹੈ? ਹਾਲਾਂਕਿ ਬਾਣੀ ਨੇ ਤੇ ਵਾਰ ਵਾਰ ਇੱਕੋ ਗੱਲ ਕਹੀ ਹੈ ਕਿ ਅਵਗੁਣ ਛਾੜ ਗੁਣਾ ਕੋ ਧਾਵੋ, ਜਾਂ ਬਾਬਾ ਜੀ ਨੇ ਕਿਹਾ ਜਿੰਨੀ ਕੰਮੀ ਨਾਏ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ। ਇਹਦਾ ਮਤਲਬ ਇਹ ਵੇ ਕਿ ਜਿਨ੍ਹਾਂ ਗੱਲਾਂ ਵਿੱਚ ਕੋਈ ਗੁਣ ਨਹੀਂ ਸੀ ਤੂੰ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਦਾ ਰਿਹਾ, ਤੈਨੂੰ ਲੇਖਾ ਦੇਣਾ ਪਏਗਾ, ਅੱਖਾਂ ਨੀਵੀਆਂ ਪਾਏਗਾ ਰੱਬ ਦੀ ਦਰਗਾਹ ਵਿੱਚ, ਕਿਉਂਕਿ ਔਗਣ ਛਾਟਣ ਵਿੱਚ ਕੋਈ ਗੁਣ ਨਹੀਂ। ਬਾਬਾ ਜੀ ਨੇ ਤਾਂ ਕਿਹਾ ਕਿ ਜਿੱਥੇ ਜਾਏ ਬਈ ਹੈ ਭਲਾ ਕਹੀਏ, ਕਿਦਨੇ ਬਿਰਤੀ ਬਣੇਗੀ ਭਲਾ ਹੀ ਕਹੀਏ, ਝੋਲ ਅੰਮ੍ਰਿਤ ਪੀ ਜਾਏ, ਜਾਲੇ ਨੂੰ ਪਰਾਂ ਕਰਕੇ ਅੰਮ੍ਰਿਤ ਪੀ। ਸਵਾਮੀ ਵਿਵੇਕਾਨੰਦ, ਮੈਂ ਸਿਰਫ ਇੱਕ ਦੋ ਮਿੰਟ ਦੀ ਇਹ ਗੱਲ ਹੈ, ਉਹਨਾਂ ਦਾ ਇੱਕ ਦੋਸਤ ਸੀ, ਮਿੱਤਰ ਸੀ, ਮਸੀ ਪਾਦਰੀ ਸੀ। ਸਵਾਮੀ ਵਿਵੇਕਾਨੰਦ ਜੀ ਨੂੰ ਉਹਨੇ ਆਪਣੇ ਘਰ ਵਿੱਚ ਨਿਮੰਤਰਣ ਦਿੱਤਾ, ਸੱਦਾ ਦਿੱਤਾ, ਮੇਰੇ ਘਰ ਜ਼ਰੂਰ ਆਓ। ਸਵਾਮੀ ਵਿਵੇਕਾਨੰਦ ਗਏ, ਉਹਨੇ ਕੀ ਕੀਤਾ, ਜਾਣ ਬੁੱਝ ਕੇ ਨਾ ਅੰਦਰ ਨੂੰ ਟਣਕਾਣ ਲਈ ਆਪਣੇ ਡਰਾਇੰਗ ਰੂਮ ਦੇ ਵਿੱਚ ਇੱਕ ਮੇਜ਼ ਜਿਹੜੀ ਪਈ ਸੀ ਉਹਦੇ ਉੱਪਰ ਵੱਖ ਵੱਖ ਧਰਮਾਂ ਦੀਆਂ ਕਿਤਾਬਾਂ ਰੱਖ ਦਿੱਤੀਆਂ। ਥੱਲੇ ਸਭ ਤੋਂ ਗੀਤਾ ਰੱਖੀ, ਉਸ ਤੋਂ ਉੱਤੇ ਧੰਮਪਦ ਰੱਖਿਆ ਬੁੱਧ ਧਰਮ ਦਾ ਗ੍ਰੰਥ, ਉਸ ਤੋਂ ਉੱਤੇ ਜੈਨ ਤੀਰਥੰਕਰ ਜਿਹੜੇ ਸਨ ਉਹਨਾਂ ਦਾ ਜੀਵਨ, ਉਸ ਤੋਂ ਉੱਤੇ ਕੁਰਾਨ ਤੇ ਸਭ ਤੋਂ ਉੱਤੇ ਬਾਈਬਲ ਰੱਖੀ। ਇਹਨੂੰ ਧਿਆਨ ਨਾਲ ਸਮਝਿਓ ਥੋੜਾ ਜਿਹਾ ਮੇਰੀ ਬੇਨਤੀ। ਉਹਦਾ ਮਤਲਬ ਇਹ ਸੀ ਵੀ ਜੇ ਗੀਤਾ ਸਭ ਤੋਂ ਥੱਲੇ ਵੇ ਸਵਾਮੀ ਵਿਵੇਕਾਨੰਦ ਤੈਸ਼ ਵਿੱਚ ਆ ਕੇ ਬੋਲ ਕੇ ਕਹਿਣਗੇ ਮੇਰੇ ਧਰਮ ਗ੍ਰੰਥ ਨੂੰ ਨੀਵਾ, ਉਹ ਚਲੇਗਾ। ਉਹਨਾਂ ਮੇਜ਼ ਦੇਖੀ ਸਵਾਮੀ ਵਿਵੇਕਾਨੰਦ ਨੇ, ਵੇਖਣ ਤੋਂ ਬਾਅਦ ਮੁਸਕਰਾ ਕੇ ਬੈਠ ਗਏ। ਉਸ ਪਾਦਰੀ ਨੇ ਪੁੱਛਿਆ ਆਹ ਜੋ ਮੈਂ ਗ੍ਰੰਥ ਰੱਖੇ ਨੇ ਜਾਂ ਕਿਤਾਬਾਂ ਰੱਖੀਆਂ ਨੇ ਇਹਨਾਂ ਦੇ ਕਰਮ ਬਾਰੇ, ਇਹਨਾਂ ਦੀ ਤਰਤੀਬ ਬਾਰੇ ਤੁਹਾਡਾ ਕੀ ਖਿਆਲ ਏ? ਕੀ ਮੈਂ ਸਹੀ ਜੋੜ ਕੇ ਲਾਈਆਂ ਨੇ ਜਾਣ ਬੁੱਝ ਕੇ? ਕੀ ਮੈਂ ਸਹੀ ਜੋੜੀਆਂ ਨੇ ਜਿਹੜੀ ਥੱਲੇ ਪਈ ਉਸ ਤੋਂ ਉੱਤੇ? ਸਵਾਮੀ ਵਿਵੇਕਾਨੰਦ ਜੀ ਨੇ ਧਿਆਨ ਨਾਲ ਦੇਖਿਆ ਤੇ ਦੇਖਣ ਤੋਂ ਬਾਅਦ ਉਹਨਾਂ ਨੇ ਇੱਕ ਸ਼ਬਦ ਕਿਹਾ। ਪਾਦਰੀ ਦੇ ਮਨ ਚ ਤੈਸ਼ ਚਾਉਣਗੇ। ਸਵਾਮੀ ਵਿਵੇਕਾਨੰਦ ਜੀ ਦੇਖ ਕੇ ਕਹਿਣ ਲੱਗੇ ਦ ਫਾਊਂਡੇਸ਼ਨ ਇਜ਼ ਰੀਅਲੀ ਗੁੱਡ। ਸਮਝਿਓ ਦ ਫਾਊਂਡੇਸ਼ਨ ਇਜ਼ ਰੀਅਲੀ ਗੁੱਡ, ਇਹਦਾ ਮਤਲਬ ਜਿਹੜੀ ਤੂੰ ਥੱਲੇ ਕਿਤਾਬ ਰੱਖੀ ਉਹ ਨੀਂਹ ਬੜੀ ਚੰਗੀ ਏ, ਕਿਉਂਕਿ ਉਸੇ ਨੀਂਹ ਦੇ ਉੱਤੇ ਸਾਰੇ ਖਲੋਤੇ ਨੇ। ਜੇ ਨੀਂਹ ਪੱਕੀ ਨਾ ਹੁੰਦੀ ਤੇ ਉਤਲੇ ਕਿਵੇਂ ਖਲੋ ਜਾਂਦੇ? ਹੁਣ ਦੇਖੋ, ਸੋਚ ਹੈ ਨਾ, ਮੇਰੇ ਵਰਗਾ ਹੁੰਦਾ ਡਾਂਗ ਫੜ ਲੈਣੀ ਸੀ ਤੇ ਤੇਰੀ ਤਾਕਤ ਕੀ? ਨਹੀਂ ਪਿਆਰਿਓ, ਆਪਣੀ ਸੋਚ ਨੂੰ ਬਦਲੀਏ। ਸੱਚਾਈ ਏ, ਜੇ ਤੁਸੀਂ ਮਹਾਂਪੁਰਖਾਂ ਦੇ ਸਥਾਨ ਤੇ ਬੈਠੇ ਹੋ, ਸੋਚ ਜੇ ਨੈਗੇਟਿਵ ਹੈ, ਹਰ ਪੋਜ਼ਿਟਿਵ ਵਿੱਚੋਂ ਵੀ ਨਕਾਰਾਤਮਕ ਦਿਸੇਗਾ। ਜੇ ਪੋਜ਼ਿਟਿਵ ਚੱਲਾਂਗੇ ਤੇ ਪਿਆਰਿਓ ਸੱਚੀ ਗੱਲ ਹੈ, ਕੋਈ ਚੀਜ਼ ਵੀ ਮਾੜੀ ਨਹੀਂ। ਆ ਜਿਹੜੇ ਲੋਕ ਰੌਲਾ ਪਾਈ ਜਾਂਦੇ ਆ, ਆਹ ਬਾਣੀ ਦੇ ਬਚਨ ਜੀ, ਆਹ ਅਸ਼ਲੀਲਤਾ, ਆਹ ਅਸ਼ਲੀਲਤਾ, ਖਿਮਾ ਕਰਿਓ। ਸਿਰਫ ਆਪੋ ਆਪਣਾ ਨਜ਼ਰੀਆ ਹੈ, ਵੇਖਣ ਦਾ ਆਪੋ ਆਪਣਾ ਢੰਗ ਹੈ ਤੇ ਸੱਚਾਈ ਹੋਵੇ। ਜਿਹੜੇ ਲੋਕ ਅਸ਼ਲੀਲਤਾ ਦਾ ਰੌਲਾ ਪਾਉਂਦੇ ਨੇ, ਮੈਂ ਇੱਥੇ ਵੈਸੇ ਮਹਾਂਪੁਰਖਾਂ ਦਾ ਸਥਾਨ ਹੈ, ਇਹ ਸਿਰਫ ਟੱਚ ਕਰ ਲਈ ਤੇ ਜਿੰਨੀ ਜ਼ਬਾਨ ਉਹਨਾਂ ਦੀ ਫਿੱਕੀ ਬੋਲਦੀ ਉਨੀ ਕਿਸੇ ਦੀ ਫਿੱਕੀ ਬੋਲਦੀ ਵੀ ਨਹੀਂ ਪਈ। ਇਹਦਾ ਮਤਲਬ ਅਸਰ ਕਿਹਦੇ ਉੱਤੇ ਹੋਇਆ? ਜ਼ਬਾਨ ਕਿਹਦੀ ਚੋਂ ਅਸ਼ਲੀਲਤਾ ਨਿਕਲ ਰਹੀ ਹੈ? ਆਪਣੇ ਪ੍ਰਕਰਨ ਵਾਲ ਆਵਾਂ, ਮਹਾਰਾਜ ਜੀ ਨੇ ਕਿਹਾ ਜੇ ਆਨੰਦ ਚਾਹੁੰਦੇ ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਘਣਾ, ਤੇ ਪਿਆਰਿਆ ਇੱਕ ਕੰਮ ਕਰ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ, ਸੰਤ ਜਨਾ ਦੀ ਸੰਗਤ ਕਰ ਤੇ ਜ਼ਬਾਨ ਤੋਂ ਵਾਹਿਗੁਰੂ ਜਪ ਸਿਮਰਨ ਕਰ। ਅਖੀਰ ਤੇ ਜਦੋਂ ਚੇਤ ਤੋਂ ਸ਼ੁਰੂ ਹੋਏ, ਚੇਤ ਵਿੱਚ ਬੀਜ ਪੈਂਦਾ ਹੈ ਕਿ ਸੰਤ ਜਨਾ ਦੀ ਸੰਗਤ ਤੇ ਰਸਨਾ ਤੋਂ ਪਰਮਾਤਮਾ ਨੂੰ ਜਪਣਾ। ਜਦੋਂ ਫੱਗੁਣ ਆ ਗਿਆ, ਉਸ ਬੀਜੇ ਹੋਏ ਬੀਜ ਨੂੰ 11 ਮਹੀਨੇ ਫਲ ਲੱਗਾ ਚੇਤ ਦੇ ਸਮੇਤ, ਤੇ ਫੱਗਣ ਵਿੱਚ ਉਹੀ ਦੋ ਤੁਕਾਂ ਜਿਹੜੀਆਂ ਚੇਤ ਦੀਆਂ ਸਨ ਉਹਦੇ ਵਿੱਚ ਮਹਾਰਾਜ ਜੀ ਨੇ ਕਿਹਾ ਫਲਗੁਣ ਆਨੰਦ ਉਪਾਰ ਜਾਣਾ। ਚੇਤ ਵਿੱਚ ਨਹੀਂ ਕਿਹਾ ਉਪਾਰ ਜਾਣਾ, ਚੇਤ ਵਿੱਚ ਕਿਹਾ ਹੋਵੇ, ਹੋਵੇਗਾ। ਫਲਗੁਣ ਆਨੰਦ ਉਪਾਰ ਜਾਣਾ, ਅੰਦਰ ਆਨੰਦ ਆਇਆ, ਖੇੜਾ ਆਇਆ, ਸ਼ਾਂਤੀ ਆਈ। ਮਹਾਰਾਜ ਕਹਿੰਦੇ ਨੇ ਹਰ ਸੱਜਣ ਪ੍ਰਗਟੇ ਆਏ। ਪ੍ਰਗਟੇ ਕਿਹਾ? ਹਰੀ ਸੱਜਣ ਅੰਤਰ ਆਤਮੇ ਤੋਂ ਪ੍ਰਗਟ ਹੋ ਗਏ। ਮਹਾਰਾਜ ਕਿਵੇਂ? ਆਪਣੀ ਮਿਹਨਤ ਨਾਲ। ਫਿਰ ਉਹੀ ਤੁਕ ਕਹਿ ਲੱਗੇ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾ ਹੈ। ਪ੍ਰਭੂ ਪਿਆਰੇ ਸੰਤ ਜਨ ਜਿਹੜੇ ਸਹਾਇਤਾ ਵਾਸਤੇ ਪਹੁੰਚੇ, ਜਿਹੜੇ ਸੱਚਮੁੱਚ ਪਰਿਪੂਰਨ ਪਰਮਾਤਮਾ ਦੀ ਬੰਦਗੀ ਵਿੱਚ ਜੁੜੇ ਨੇ, ਬੰਦਗੀ ਵਾਲਾ ਹੀ ਬੰਦਗੀ ਵਿੱਚ ਕਿਸੇ ਦੀ ਸਹਾਇਤਾ ਕਰ ਸਕਦਾ ਹੈ। ਆਓ, ਸਤਿਗੁਰੂ ਕਿਰਪਾ ਕਰੇ ਅਸੀਂ ਹਜ਼ੂਰ ਦੇ ਇਹ ਬਚਨ ਕਿ ਫਲਗਣ ਵਿੱਚ ਆਨੰਦ, ਅਸੀਂ ਤਾਂ ਗਿਆਨ ਦੀ ਕਥਾ ਕਰਨੀ ਅਰਥ ਕਰ ਦਿਆਂਗੇ ਫਲਗੁਣ ਆਨੰਦ ਉਪਾਰ ਜਾਣਾ, ਪਰ ਭਾਈ ਗੁਰਸਿੱਖੋ ਇਹ ਆਨੰਦ ਤਾਂ ਹੀ ਹੈ ਜੇ ਸੱਤ ਚਿੱਤ ਆਨੰਦ ਨੂੰ ਕੋਈ ਜਪੇਗਾ, ਇਹ ਠੰਡ ਤਾਂ ਹੀ ਹੈ ਜੇ ਠੰਡੇ ਨਾਮ ਵਿੱਚ ਕੋਈ ਜੜੇਗਾ। ਆਪ ਸਭ ਦਾ ਬਹੁਤ ਧੰਨਵਾਦ। ਸਨਮਾਨਯੋਗ ਸੰਤ ਬਾਬਾ ਸਤਨਾਮ ਸਿੰਘ ਜੀ ਸਾਡੇ ਬਜ਼ੁਰਗ, ਮੈਂ ਤਾਂ ਕਿਉਂਕਿ ਇਹਨਾਂ ਦੀ ਸਿਫਤ ਵਿੱਚ ਜੇ ਚਾਰ ਸ਼ਬਦ ਕਹਿ ਡਰ ਲੱਗਦਾ ਨਾਰਾਜ਼ ਨਾ ਹੋ ਜਾਣ, ਪਰ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੂੰ ਤਰਸ ਕਰ। ਦੇਖੋ ਇੱਕ ਦਿਨ ਇਹਨਾਂ ਦੇ ਬਚਨ ਮੇਰਾ ਪੁਰ ਨਹੀਂ ਬਣਿਆ, ਗੱਲ ਜ਼ਿਆਦਾ ਲਮਕਾਉਣ ਲਈ ਨਹੀਂ। ਅਸੀਂ ਜਾਂਦੇ ਹਾਂ ਅੰਮ੍ਰਿਤਸਰ, ਬਾਬਾ ਅਟਲ ਜੀ ਦੇ ਕਦੀ ਨਹੀਂ ਕੋਈ ਸਾਡੇ ਚੋਂ ਮੱਥਾ ਟੇਕਣ ਗਿਆ। ਤਕਰੀਬਨ ਦਰਬਾਰ ਸਾਹਿਬ ਗਏ, ਮੱਥਾ ਟੇਕਿਆ, ਉਦਣ ਸ਼ਬਦ ਆਇਆ ਸੀ ਕਿ ਦੁਬਦਾ ਨਾ ਪੜੂੰ, ਹਰ ਬਿਨ ਹੋਰ ਨਾ ਪੂਜੂੰ, ਮੜੇ ਮਸਾਨ ਨਾ ਜਾਏ। ਤੇ ਬਾਬਾ ਜੀ ਨੇ ਅਰਥ ਕੀਤੇ, ਮੈਂ ਮੰਜੀ ਸਾਹਿਬ ਜੋ ਅਰਥ ਕਰਕੇ ਆਇਆ, ਕਹਿਣ ਲੱਗੇ ਮੜੇ ਮਸਾਨ ਤਾਂ ਉਹ ਨੇ ਜਿਹੜੇ ਤਨ ਲਈ ਫਿਰਦੇ ਨੇ, ਅੰਦਰ ਬੰਦਗੀ ਨਹੀਂ। ਜਿਹੜੇ ਬੰਦਗੀ ਕਰਨ ਵਾਲਿਆਂ ਦੀਆਂ ਥਾਵਾਂ ਨੇ ਉਹਨਾਂ ਨੂੰ ਕਲੀਆਂ ਮੜੀਆਂ ਨਾ ਕਹੀਏ। ਉੱਥੇ ਫਿਰ ਇਹਨਾਂ ਬਚਨ ਕਹਿ ਵੀ ਬਾਬਾ ਅਟਲ ਜੀ ਦੇ ਕੋਲ ਬਾਬਾ ਜੀ ਆਉਂਦੇ ਹੁੰਦੇ ਸਨ ਇਸ ਸਥਾਨ ਤੇ, ਮਹੰਤ ਜਵਾਹਰ ਸਿੰਘ ਜੀ। ਉਹ ਸ਼ਬਦ ਨੇ ਸੱਚਮੁੱਚ ਮੇਰੇ ਲਈ ਇੱਕ ਬੜੀ ਵੱਡੀ ਭਾਵਨਾ ਬਣਾਈ। ਕਹਿੰਦੇ ਨੇ ਮਹੰਤ ਜੀ ਨੇ ਆਉਣਾ ਕਰਨਾ ਖੁੰਡੇ ਵਾਲੇ ਮਹਾਂਪੁਰਖਾਂ, ਤੇ ਬਾਬਾ ਅਟਲ ਜੀ ਕੋਲ ਆ ਕੇ ਦਲਖੀਜ ਪੀੜੇ ਨੂੰ ਘੁੱਟ ਕੇ ਕਹਿਣਾ ਕਿ ਬਾਬਾ ਜੀ ਤੁਸੀਂ ਖੇਡ ਕੇ ਆਏ ਹੋ, ਕਿਰਪਾ ਕਰੋ, ਲਿਆਓ ਮੈਂ ਤੁਹਾਡੇ ਚਰਨ ਘੁੱਟਦੇ ਹਾਂ। ਕਿਉਂਕਿ ਬਾਬਾ ਅਟਲ ਜੀ ਖੇਡਣ ਗਏ ਸਨ ਮਿੱਟੀ, ਤੁਸੀਂ ਖੇਡ ਕੇ ਆਏ ਹੋ, ਆਓ ਤੁਹਾਡੇ ਚਰਨ ਘੁੱਟਦੇ ਹਾਂ। ਪਿਆਰਿਓ, ਇਹ ਭਾਵ ਅੰਦਰੋਂ ਸ਼ਰਧਾ ਨਾਲ ਬਣਦੇ ਨੇ, ਇਹ ਭਾਵ ਕਿਤਾਬਾਂ ਵਿੱਚੋਂ ਨਹੀਂ ਮਿਲਦੇ। ਸੱਚਾਈ ਇਹ ਵੇ, ਧਰਮ ਦਾ ਜਨਮ ਹੀ ਸਿਮਰਨ ਚੋਂ ਹੁੰਦਾ ਹੈ। ਜਿੰਨੇ ਗੁਣ ਧਰਮ ਦੇ ਅੱਜ ਤੱਕ ਪ੍ਰਫੁੱਲਤ ਹੋਏ ਨੇ ਉਹ ਸਿਮਰਨ ਚੋਂ ਨਿਕਲੇ ਨੇ, ਤੇ ਜੇ ਬੰਦਾ ਸਿਮਰਨ ਕਰੀ ਜਾਏ, ਸੱਚਾਈ ਇਹ ਵੇ, ਪਰਮਾਤਮਾ ਆਪਣੇ ਆਪ ਗੁਣ ਦੇਈ ਜਾਂਦਾ ਹੈ। ਇਹਨਾਂ ਦਾ ਧੰਨਵਾਦ ਬਾਬਾ ਪ੍ਰਤਪਾਲ ਸਿੰਘ ਜੀ, ਸਾਡੇ ਅਤੀ ਸਤਿਕਾਰਯੋਗ ਸੰਤ ਅਨੂਪ ਸਿੰਘ ਜੀ, ਵੱਡੇ ਵੀਰ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ, ਉਹ ਹਰ ਸਾਲ ਹੀ ਇੱਥੇ ਆਪ ਜੀ ਦੇ ਦੀਦਾਰ ਕਰਨ ਆਉਂਦੇ ਨੇ, ਉਹ ਆ ਪਹੁੰਚੇ ਨੇ, ਖੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।